चौपई तेज न सयो जात मुझ पासा अवलोकन ते उपजत त्रासा श्री गुरु अंगद जी सुन काना जो इतिहास प्रहलाद बखाना।
वाहेगुरु जी का खालसा वाहेगुरु जी की फतेह। पातत पावन वागत वचल करुणा निदान अंतर जामे सतगुरु साहेब श्री गुरु ग्रंथ साहिब जी दे हजूर सवाए मान गुरु सवारे गुरु प्यारे खालसा सतसंग जनों वड़े भाग हन अपने सबना दे जिना ते सतगुरां जी ने किरपा करके सतसंगत करन दा सुभागा समां बख्शिया है। सतगुरां जी दी अमृतमई बाणी दे कीर्तन गुरु घर दे कीर्तनियां दी रसना द्वारा सरवण कीते हन। हुण समां बणिया है सतगुरां जी दे पवित्र पावन जीवन दी कथा दा। भगत प्रहलाद जी दा जिक्र सतगुरां जी ने अपनी बाणी दे विच करना कीता। राम जपो जी ऐसे ऐसे ध्रुव प्रहलाद जप्यो हर जैसे। भगत प्रहलाद जी दा जिक्र भाई साहब भाई संतोख सिंह जी कर रहे हन कि उन्होंने परमात्मा की भगती की। खंडाक से इस गल का विरोधी है। जदों प्रहलाद आप विगड़िया सब चाड़े विगाड़े इस अंडे मरके ने जवाब दे दिता हनाथ नूं मेरे वस का काम नहीं, इन्हें दूसरे बच्चे भी बिगाड़ दिते ने। हनाथ ने वेख्या कहना वो तेरी मौत आई है, किड़े भगवान की गल करदे तू किथे रहना तेरा भगवान। प्रहलाद जी कहण लगे पिता जी भगवान ते सर्वव्यापक है, सारियां थावां ते मौजूद है, जड़ दे विच भी है चेतन दे विच भी है। कहिंदा इह पत्थर च कहिंदा इहदे च भी है। तेने गुस्से दे विच आ के तलवार कढ़ी और उस पत्थर दे मारी। उस वक्त बड़ी भयानक आवाज होई जिहदे नाल तिन्ने लोग हिल गए। उहदे विचों नरसिंह पैदा होया। एक दो बार लीला करन दे लई नरसिंह ने उन्हें छड़िया, तीसरी बार गलामे तो पकड़िया, दरवाजे च बैठ के अपने पटां ते रख के नौंदरां दे नाल इहदे शरीर नूं फाड़ के आंदरां गल च पा लईआं। इहदियां जिहड़ियां शर्तां सन अंदर मरा ना बाहर मरा, उपर मरा ना थले मरा, पशु मारे ना मनुख मारे, दिन मरा ना रात मरा, ये शर्तां पूरियां करना कीतियां। इहदी राख सैना सारी नरसिंह ने झटका दित्ती। उस वक्त देवी देवत्यां तो तेज प्रताप झल्लिया नहीं गया। इकट्ठे होके लक्ष्मी जी दे कोल गए। अगौ ने भी जवाब देता भी ऐसा भयानक रूप मैं भी नहीं कदे वेख्या। तां फिर देवते इकट्ठे होके प्रहलाद जी दे कोल आए भी भाई तू ही जा बेनती कर, किन्ने लोग व्याकल ने तुहाडे इस रोस रूप करके, आप शांत रस दे विच आओ, इत्थों कथा दी रमता हुंदी है, आओ रसना ते मुख नूं करिए पवित्र। बोलो जी सतनाम
श्री वाहेगुरु साहिबजीओ,
सतनाम श्री वाहेगुरु साहिबजीओ,
जो पई तेज न सहयो जात मुझ पासा।
जवाब दे दिता भी मेरे तो तेज नहीं चलिया जा रहा।
अब लोकन ते उपजित त्रासा
क्योंकि वेख के ए रोदर रस डर लगता सब न।
श्री गुरु अंगद जी सुन काना
ये गुरु अंगद देव जी महाराज सुनना करो।
जो इतिहास प्रहलाद बखाना
जो प्रहलाद ने अपनी कहानी सुनाउणा किते
सुर मिल कर तब मुझ ढिग आए
सारे देवते कठे होके आए मेरे कोल।
अदकने के बचन सुनाए
प्यार दे नाल उना ने मैनू कहा
श्री नरसिंह निकट तुम जावो।
कहन लगे भगवान जी दे कोल तुसी ही जाना करो
क्रोध विशाल शांत करवाओ।
जेड़ा उन्हां दा रोदर रस है वीर रस है इनू शांत करना करो।
बेनती सुन कर मैं अस बैना
उन्हां देवतियां दी बेनती सुन के मैं
गमनी निकट रे कुछ पहना।
मैनू कोई नहीं सी डर लगदा उन्हां तों ते मैं कोल चला गया।
चरण कमल पकड़े सब जाए
मैं जाके उन्हां दे चरण कमल पकड़ ले।
बंधन कीन दंड की न्याई
दंड वात डंडे दी न्याई लम्मा पै के नमस्कार कीते।
नरसिंह जबै दृग देखा
जदो नरसिंह जी ने मेरे वल वेखिया
परयो चरण पर अब है बिछेखा
डरदा नहीं है मेरे कोल आके मेरे चरणा ते ढह पिया।
गै कर तब उठावे जगदीशा
उसे वक्त मेरी बांह तो पकड़िया नरसिंह जी ने।
कर अरबिंद तार कर सीसा
मैनू पकड़िया बांह तो खड़ा कीता नेड़े लाया।
संग समेप लोसत माथा
बड़े प्यार दे नाल मेरे सिर ते हाथ फेरिया मैनू चुमया।
उत उस्तत मैं किए जगनाथा
उस वक्त फिर मैं जगत दे मालिक दी पोस्तत कीते।
कुम गयो प्रेम हृदय को भारी
उना दे बख्शे होए प्यार दे नाल मेरे अंदर भी प्रेम दा उछाला आया।
लोचन ते शर्वी जल धारे
उस वक्त उत कंठ मेरा कंठ ते रुक गया ते भगवान जी दा प्रेम वेख के मेरे नेत्रां दे विचों आप मुहारे जल वह तुरिया।
भगत वछल पार ब्रह्म स्वामी
मैं क्या भी आप भगतां दे प्यारे हो पारा वर्तों रहत हो।
दीना बंद प्रभ अंतर जमी
आप हमेशा ही दुखियां दी रखिया करन वाले हो ते अंतर जामी सब दे अंदर दी जानन वाले हो। दशमेश पिता जी दा वतन है घट घट के अंतर जामी घट घट के अंतर जामी भले बुरे की पीर पछाण तो सब दी जानदे ने चंगे माड़े नो।
ब्रह्मा दक ते अमर जी औरा
मैं ते बेचारा की हां जेड़े ब्रह्मा आदक वड्डे देवते ने।
सके न भेद लखत तव थोरा
थोड़ा जावे ओ भेद आप जी दा नहीं जानदे। ब्रह्मा दा जाने भेद भेद ब्रह्मे नु कोई भेद नहीं है परमात्मा दा। सो ब्रह्मा वर्गे ने तुहाडे भेद नु जान सके रंचक मात्र वे।
कहे बेअंत श्रुति विद्या अपरा
दो तरह दी विद्या जेड़ी मन्नी है उपरा ते अपरा। अपरा विद्या दे विच संसार दी 14 तरह दी विद्या आ जांदी है जिन्हों लैके मनुख अपने रोजगार का साधन बनाउंदा है। एक विद्या होंदी है परा अध्यात्मक दी विद्या ते ओ परा ते अपरा विद्या वाले आप जी बारे कुछ भी नहीं जान सके।
मैं दानव के लेखे बपरा
ते मैं ते पैदा ही राक्षसां दे घरे होया ते मैं ते आप जी बारे की जान सकदा।
और नहीं ਕੋ ਰੀਤ ਕੋ ਗਤ ਜਾਨੀ।
ਮੈਂ ਆਪ ਜੀ ਦੀ ਰੀਤ ਨੂੰ ਗਤ ਮਰਿਆਦਾ ਨੂੰ ਨਹੀਂ ਜਾਣਿਆ।
ਨਿਸ਼ਚੈ ਮੈਂ ਇੱਕ ਰੀਤ ਪਛਾਣੀ।
ਇੱਕ ਗੱਲ ਦੀ ਮੈਨੂੰ ਸਮਝ ਆਈ ਹੈ ਤੁਹਾਡੇ ਦਰਸ਼ਨ ਕਰਕੇ
ਕਿ ਪ੍ਰਕਾਰ ਨਹਿਰੀ ਜੋ ਆਪੋ
ਤੁਸੀਂ ਕਿਸੇ ਵੀ ਤਰ੍ਹਾਂ ਪ੍ਰਸੰਨ ਨਹੀਂ ਹੋਣ ਵਾਲੇ।
ਕਰੋ ਭਗਤ ਭਿਕ ਕਹਿ ਦੁੱਖ ਖਾਪੋ।
ਪਰ ਜਦੋਂ ਤੁਸੀਂ ਕਿਸੇ ਦੀ ਭਗਤੀ ਵੇਖਦੇ ਹੋ ਤੇ ਆਪਣੇ ਭਗਤਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਸਤੇ ਪ੍ਰਗਟ ਹੋ ਜਾਂਦੇ ਆਪਣੇ ਆਪ ਹੀ। ਸਤਿਗੁਰਾਂ ਜੀ ਦੀ ਬਾਣੀ ਨੇ ਤਿੰਨ ਪੱਖ ਰੱਖੇ ਨੇ ਪਰਮਾਤਮਾ ਬਾਰੇ। ਇੱਕ ਤੇ ਸਾਹਿਬ ਜੀ ਨੇ ਕਿਹਾ ਵੀ ਗਰੀਬਾਂ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮ ਤਾਂ ਅਗਨ ਮੈਂ ਸਾੜੀ। ਗਰੀਬ ਨੂੰ ਤੰਗ ਕਰਨਾ ਜਿਹੜਾ ਕਿਸੇ ਵੀ ਤਰ੍ਹਾਂ ਉਹਦੀ ਬਰਾਬਰੀ ਨਹੀਂ ਕਰ ਸਕਦਾ ਤੇ ਪਰਮੇਸ਼ਰ ਉਹਨਾਂ ਨੂੰ ਫਿਰ ਅੱਗ ਦੇ ਵਿੱਚ ਸਾੜਦਾ। ਕਿਸੇ ਗਰੀਬ ਨੂੰ ਦਿਖਾਉਣਾ ਦੁਖੀ ਕਰਨਾ। ਫਿਰ ਕਹਿੰਦੇ ਹਨ ਇੱਕ ਭਗਤ ਭਗਤ ਨੂੰ ਕੋਈ ਤੰਗ ਕਰੇ ਜਿਵੇਂ ਆਪਾਂ ਪ੍ਰਸੰਗ ਸਰਵਣ ਕਰ ਰਹੇ ਹਾਂ ਵੀ ਹਰਨਾਕਸ ਨੇ ਭਗਤ ਪ੍ਰਹਿਲਾਦ ਨੂੰ ਤੰਗ ਕੀਤਾ। ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ ਦੁਸ਼ਟ ਹਾਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸੱਤ ਯੁਗ ਦੀ ਗੱਲ ਕਰਕੇ ਫਿਰ ਕਲ ਯੁਗ ਦੀ ਗੱਲ ਕਰਨਾ ਕੀਤੀ ਹੈ ਕਿਉਂਕਿ ਪ੍ਰਹਿਲਾਦ ਸੱਤ ਯੁਗ ਦਾ ਭਗਤ ਹੈ ਤੇ ਭਗਤ ਨਾਮਦੇਵ ਜੀ ਕਲ ਯੁਗ ਦੇ ਭਗਤ ਨੇ। ਵਿਦਵਾਨਾਂ ਦੀ ਨਜ਼ਰ ਦੇ ਵਿੱਚ ਕਟਾ ਕੁੰਡਲ ਅਲੰਕਾਰ ਹੈ ਤੇ ਕੜਾਹਾ ਉਹਨੂੰ ਦੋ ਕੁੰਡਿਆਂ ਤੋਂ ਚੁੱਕੇ ਤੇ ਵਿਚਕਾਰਲਾ ਹਿੱਸਾ ਆਪਣੇ ਆਪ ਚੁੱਕਿਆ ਜਾਂਦਾ ਹੈ। ਸਤਿਗੁਰਾਂ ਜੀ ਨੇ ਉਹ ਅਲੰਕਾਰ ਇੱਥੇ ਵਰਤਿਆ ਹੈ ਕਿ ਸੱਤ ਯੁਗ ਤੇ ਕਲ ਯੁਗ ਦੀ ਗੱਲ ਕੀਤੀ ਦੁਆਪਰ ਤ੍ਰੇਤੇ ਦੀ ਗੱਲ ਵਿਚਕਾਰ ਆਪਣੇ ਆਪ ਹੀ ਆ ਜਾਂਦੀ ਹੈ ਉਹ ਕਹਿਣ ਦੀ ਲੋੜ ਨਹੀਂ। ਬਹੁਤ ਸੂਖਮ ਰੂਪ ਦੇ ਵਿੱਚ ਸਤਿਗੁਰਾਂ ਜੀ ਨੇ ਗਿਆਨ ਦਿੱਤਾ ਕਿ ਬਾਕੀ ਜੇ ਗੁਰਬਾਣੀ ਦਾ ਵਿਸਤਾਰ ਕਰੀਏ ਤੇ ਉਹ ਕੋਈ ਕਰ ਨਹੀਂ ਸਕਦਾ ਵੀ ਕਿਤਨਾ ਵੱਡਾ। ਇਹਦੇ ਵਿੱਚ ਹੀ ਸਤਿਯੁਗ ਤੋਂ ਲੈ ਕੇ ਕਲਯੁਗ ਦੇ ਭਗਤਾਂ ਦਾ ਜ਼ਿਕਰ ਹੈ। ਸੋ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਪੰਥ ਲੈ ਛਡਾਇਆ। ਸੋ ਭਗਤ ਪ੍ਰਹਿਲਾਦ ਜੀ ਨੂੰ ਤੰਗ ਕੀਤਾ ਹਰਨਾਕਸ ਨੇ ਉੱਥੇ ਪਰਮਾਤਮਾ ਨੂੰ ਨਰਸਿੰਘ ਦੇ ਰੂਪ ਚ ਪ੍ਰਗਟ ਹੋਣਾ ਪਿਆ। ਭਗਤ ਨਾਮਦੇਵ ਜੀ ਦੀ ਨਿੰਦਿਆ ਕੀਤੀ ਉਹਦੇ ਲਈ ਭਗਤ ਜੀ ਨੂੰ ਭਗਤ ਦੇ ਲਈ ਦਿਓਰਾ ਫੇਰਨਾ ਪਿਆ। ਸੋ ਜਿੱਥੇ ਗਰੀਬ ਨੂੰ ਤੰਗ ਕੀਤਾ ਹੈ ਉੱਥੇ ਪਰਮਾਤਮਾ ਨੇ ਤੰਗ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ। ਜਿੱਥੇ ਭਗਤ ਨੂੰ ਤੰਗ ਕੀਤਾ ਉੱਥੇ ਸਜ਼ਾ ਦਿੱਤੀ। ਇੱਕ ਤੀਸਰਾ ਬਚਨ ਸਤਿਗੁਰੂ ਜੀ ਕਹਿੰਦੇ ਹਨ ਵੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਜੇ ਬਰਾਬਰ ਦਾ ਬਰਾਬਰ ਦੇ ਨੂੰ ਮਾਰਨਾ ਫਿਰ ਕੋਈ ਗੁੱਸਾ ਨਹੀਂ ਹੈ ਗੱਜ ਖੇ ਆਖੋ ਦੱਤ ਨਾ ਮੈਂ ਸਹਿਯੋ। ਸੋ ਦੋ ਥਾਂ ਤੇ ਪਰਮਾਤਮਾ ਦੀ ਨਾਰਾਜ਼ਗੀ ਮਨੁੱਖ ਸਹਿੜਦਾ ਜਦੋਂ ਕਿਸੇ ਗਰੀਬ ਅਤੇ ਭਗਤ ਨੂੰ ਤੰਗ ਕਰਦਾ। ਬਾਕੀ ਬਰਾਬਰ ਦੇ ਨਾਲ ਤਾਂ ਫਿਰ ਦੋ ਚਾਰ ਹੱਥ ਕਰਨੇ ਪੈਂਦੇ ਨੇ ਉੱਥੇ ਕੋਈ ਰੋਸ ਵਾਲੀ ਗੱਲ ਨਹੀਂ ਹੈ। ਦੋ ਟੀਮਾਂ ਨੇ ਮੈਦਾਨੇ ਆ ਕੇ ਖੇਡਦੀਆਂ ਨੇ ਪਰ ਹੁਣ ਮੈਦਾਨ ਤੋਂ ਆ ਕੇ ਬਾਹਰ ਕਿਸੇ ਨਾਲ ਕੋਈ ਖੇਡੇ ਜਿਹੜਾ ਖੇਡਣਾ ਜਾਣਦਾ ਹੀ ਨਹੀਂ ਹੈ ਉਹ ਤਾਂ ਨਿਯਮ ਦੀ ਉਲੰਘਣਾ ਨਾ। ਸਾਹਮਣੇ ਟੀਮ ਖੜੀ ਆ ਉਹਦੇ ਨਾਲ ਲੜਨਾ ਬਰਾਬਰ ਦੇ ਨੇ ਆਏ ਨੇ ਮੁਕਾਬਲਾ ਕਰਨ ਦੇ ਲਈ। ਸੋ ਭਗਤ ਨੂੰ ਤੰਗ ਕੀਤਾ ਤੇ ਪਰਮਾਤਮਾ ਨਰਸਿੰਘ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ। ਪ੍ਰਹਿਲਾਦ ਜੀ ਕਹਿਣ ਲੱਗੇ ਕਿ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਜਿਹੜੇ ਭਗਤਾਂ ਦੇ ਕੋਲ ਪਰਮਾਤਮਾ ਦਾ ਤਾਣ ਬਲ ਹੈ ਪਰਮਾਤਮਾ ਉਹਨਾਂ ਦੇ ਭਗਤਾਂ ਦੇ ਵਸ ਹੈ। ਜੋ ਕਹਿਣ ਜੋ ਜੋ ਕਹਿ ਭਗਤ ਜਾਣ ਸੋ ਲੇਤਾ ਮਾਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੋ ਭਗਤ ਜਨ ਕਹਿੰਦੇ ਨੇ ਪਰਮਾਤਮਾ ਮੰਨ ਲੈਂਦਾ ਉਹ ਗੱਲ ਉਂਝ ਉਹ ਕਿਸੇ ਦਾ ਮੁਹਤਾਜ ਨਹੀਂ ਹੈ ਸੋ ਆਪ ਭਗਤਾਂ ਦੇ ਵਾਸੀ ਹੋ।
ਦਸ ਗੁਣ ਸੰਯੁਕਤ ਜੋ ਦੀ ਜੋ ਹੋਏ, ਭਗਤ ਬਹੀਨ ਪ੍ਰਸੀਦ ਨਾ ਕੋਏ।
ਦਸ ਗੁਣ ਕਹੇ ਹਨ, ਦਸ ਗੁਣਾਂ ਦੇ ਸਹਿਤ ਜਿਹੜਾ ਹੋਵੇ ਉਹਨੂੰ ਬ੍ਰਾਹਮਣ ਕਹਿੰਦੇ ਨੇ, ਪਰ ਜੇ ਉਹ ਭਗਤੀ ਤੋਂ ਵਿਹੀਣਾ ਤਾਂ ਉਹਦੇ ਦਸ ਗੁਣ ਕਿਸੇ ਕੰਮ ਨਹੀਂ ਆਉਂਦੇ।
ਦਸ ਗੁਣਹੀਨ ਜੇ ਹੈ ਚੰਡਾਲਾ, ਪ੍ਰੇਮ ਭਗਤ ਮੈਂ ਮਗਨ ਵਿਸਾਲਾ।
ਪਰ ਇੱਕ ਚੰਡਾਲ ਹੈ ਜਿਹਦੇ ਕੋਲ ਦਸ ਗੁਣ ਤਾਂ ਨਹੀਂ ਹਨ ਜਿਹੜੇ ਬ੍ਰਾਹਮਣ ਦੇ ਕੋਲ ਨੇ, ਪਰ ਉਹ ਪ੍ਰੇਮਾ ਭਗਤੀ ਦੇ ਵਿੱਚ ਮਗਨ ਹੈ ਤੇ ਉਹ ਭਗਤੀ ਕਰਨ ਵਾਲਾ ਚੰਡਾਲ ਚੰਗਾ ਹੈ ਦਸ ਗੁਣਾਂ ਵਾਲੇ ਬ੍ਰਾਹਮਣ ਤੋਂ ਜੇ ਉਹ ਭਗਤੀ ਨਹੀਂ ਕਰਦਾ।
ਜੇ ਸਮ ਤੁਮ ਕੋ ਅਪਰਨਾ ਪਿਆਰਾ,
ਉਹ ਸਭ ਤੋਂ ਪਿਆਰਾ ਆਪ ਜੀ ਨੂੰ ਕੋਈ ਹੈ ਹੀ ਨਹੀਂ। ਜੋ ਆਪ ਜੀ ਦੀ ਭਗਤੀ ਕਰਨ ਵਾਲਾ ਸਾਹਿਬ ਜੀ ਨੇ ਕਿਹਾ ਵੀ ਉਧਰ ਹੈ ਸਿਮਰ ਚੰਡਾਲ, ਜੇ ਉਹਦਾ ਸਿਮਰਨ ਕਰੇ ਚੰਡਾਲ ਬਿਰਤੀ ਵਾਲਾ ਬੰਦਾ ਵੀ ਭਵਜਲ ਸੰਸਾਰ ਦੇ ਵਿੱਚ ਡੁੱਬਣ ਤੋਂ ਬਚ ਜਾਂਦਾ ਹੈ। ਚੰਗੇ ਨੂੰ ਮਾਣ ਹੋ ਜਾਵੇ ਉਹਦੇ ਸੁਧਰਨ ਦੀ ਕੋਈ ਆਸ ਨਹੀਂ, ਪਰ ਮਾੜੇ ਦੇ ਸੁਧਰਨ ਦੀ ਆਸ ਹੈ। ਜਿਹਦੇ ਅੰਦਰੋਂ ਇੱਕ ਵਾਰ ਰੱਬੀ ਭੈ ਦੂਰ ਹੋ ਗਿਆ ਮੁੜ ਕੇ ਬਣਦਾ ਨਹੀਂ, ਪਰ ਜਿਹੜਾ ਪ੍ਰਮਾਤਮਾ ਤੋਂ ਨਹੀਂ ਡਰਦਾ ਉਹਦੇ ਆਸ ਹੈ ਵੀ ਸੁਧਰ ਜਾਵੇਗਾ। ਸੋ ਚੰਡਾਲ ਦਾ ਵੀ ਉਧਾਰ ਹੋ ਸਕਦਾ।
ਜਗਦਾਨ ਤਪ ਧਰਮ ਸਤ ਸਮ ਦਮ ਧੀਰ ਜਵੰਤ,
ਜਗ ਕਰਦਾ ਦਾਨ ਕਰਦਾ ਤਪੱਸਿਆ ਕਰਦਾ ਧਰਮ ਨੂੰ ਪਾਲਣ ਵਾਲਾ, ਸਤ ਬੋਲਣ ਵਾਲਾ, ਸਮ ਦਮ ਇੰਦਰਿਆਂ ਤੇ ਮਨ ਨੂੰ ਵੱਧ ਕਰਨ ਵਾਲਾ ਤੇ ਬੜਾ ਧੀਰਜਵੰਤ ਹੋਵੇ।
ਸਹਿਨਸ਼ੀਲ ਮਤਸਰ ਹਿਤ ਦਸ ਗੁਣ ਇਹੀ ਗਣੰਤ,
ਉਹਦੇ ਵਿੱਚ ਸਹਿਣਸ਼ੀਲਤਾ ਵੀ ਹੈ ਤੇ ਉਹ ਕਿਸੇ ਦੇ ਨਾਲ ਈਰਖਾ ਵੀ ਨਹੀਂ ਕਰਦਾ। ਇਹ ਦਸ ਗੁਣ ਹਨ।
ਜੋ ਪਈ ਬਿਜ ਕੁਲ ਮਨ ਭਰੇ ਔਰ ਭਾਰੇ,
ਜੋ ਜਾ ਕੁਲ ਦੇ ਵਿੱਚ ਜੰਮਣ ਹੋਣ ਕਰਕੇ ਉਹਨੂੰ ਮਾਣ ਹੈ ਬੜਾ ਤਕੜਾ।
ਭਗਤਹੀਨ ਗੁਣ ਅਗਨ ਹਾਰੇ,
ਭਗਤੀ ਤੋਂ ਹੀਣਾ ਹੋਣ ਕਰਕੇ ਇਹ ਗੁਣ ਵੀ ਉਹਦਾ ਪਾਪ ਹੀ ਬਣ ਗਿਆ ਤੇ ਕਿਤੇ ਕੰਮ ਨਹੀਂ ਆਇਆ।
ਨੀਚ ਜਾਤ ਤਜ ਕਰ ਮਨ ਮੰਨਾ,
ਜਿਨ੍ਹਾਂ ਨੇ ਨੀਚ ਜਾਤ ਦੇ ਵਿੱਚ ਜਨਮ ਲਿੱਤਾ ਪਰ ਉਹਨਾਂ ਨੇ ਮਾਣ ਕੋਈ ਨਹੀਂ ਕੀਤਾ।
ਤੁਮਰੇ ਸੇਵੈ ਚਰਨ ਮਹਾਨਾ,
ਉਹਨਾਂ ਨੇ ਆਪ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ।
ਤੋ ਪਾਵਨ ਹੈ ਕਰ ਸਰਬੰਗਾ,
ਉਹ ਸਾਰੇ ਅੰਗਾਂ ਕਰਕੇ ਪਵਿੱਤਰ ਹੋ ਗਿਆ।
ਪੂਰਨ ਕੇਰ ਕਰ ਅਗ ਪੰਗਾ,
ਇਥੋਂ ਤੱਕ ਉਹਦੇ ਵਿੱਚ ਸਮਰੱਥਾ ਹੁੰਦੀ ਹੈ ਕਿ ਹੋਰਾਂ ਦੇ ਪਾਪਾਂ ਨੂੰ ਵੀ ਉਹ ਨਾਸ ਕਰ ਦਿੰਦਾ ਭਗਤ। ਉਹਦੇ ਚ ਇਹ ਸਮਰੱਥ ਹੈ, ਕਿਉਂ? ਉਹਦੇ ਕੋਲ ਮਾਣ ਕੋਈ ਨਹੀਂ ਹੈ। ਉੱਚੀ ਕੁਲ ਵਾਲੇ ਕੋਲ ਮਾਣ ਹੈ ਤੇ ਨੀਚ ਕੁਲ ਵਾਲੇ ਕੋਲ ਕੋਈ ਮਾਣ ਨਹੀਂ ਹੈ। ਉਹ ਭਗਤੀ ਕਰਦਾ ਸੇਵਾ ਕਰਦਾ ਤੇ ਅਨੇਕਾਂ ਨੂੰ ਤਾਰ ਲੈਂਦਾ।
ਸੁਨ ਮਮ ਬਿੰਤੀ ਤ੍ਰੈ ਭਵਨ ਸਾਈ,
ਇਸ ਕਰਕੇ ਇਹ ਤਿੰਨਾਂ ਲੋਕਾਂ ਦੇ ਮਾਲਕ ਮੇਰੀ ਬੇਨਤੀ ਹੈ।
ਸ਼ਾਂਤ ਰੋਸ ਕਰ ਗਿਰਾ ਅਲਾਈ,
ਆਪ ਕਿਰਪਾ ਕਰੋ ਕਿ ਇਹ ਜਿਹੜਾ ਤੁਸੀਂ ਭਿਆਨਕ ਰੂਪ ਬਣਾਉਣਾ ਕੀਤਾ ਨਾ, ਹੁਣ ਉਹਨੂੰ ਸ਼ਾਂਤ ਰਸਤੇ ਵਿੱਚ ਲਿਆਓ।
ਅਹੋ ਪ੍ਰਹਿਲਾਦ ਭਗਤ ਤੂੰ ਪੂਰਾ, ਗੋਬਿੰਦ ਤੇ ਹੋਏ ਨਾ ਊਰਾ।
ਜਦੋਂ ਭਗਤ ਪ੍ਰਹਿਲਾਦ ਜੀ ਨੇ ਪਿਆਰ ਦੇ ਨਾਲ ਬੇਨਤੀਆਂ ਕੀਤੀਆਂ ਤੇ ਨਰਸਿੰਘ ਜੀ ਸ਼ਾਂਤ ਰਸ ਹੋ ਗਏ ਤੇ ਕਹਿਣ ਲੱਗੇ, ਆ ਪ੍ਰਹਿਲਾਦ ਤੂੰ ਪੂਰਾ ਭਗਤ ਹੈ ਔਰ ਕਿਸੇ ਵੀ ਤਰ੍ਹਾਂ ਤੂੰ ਆਉਣਾ ਨਹੀਂ ਹੈ। ਕਈ ਵਾਰੀ ਸ਼ੰਕਾ ਹੁੰਦਾ ਹੈ ਵੀ ਗੁਰਬਾਣੀ ਦੇ ਅੰਦਰ ਜੇਕਰ ਭਗਤ ਧਰੂ ਦਾ ਵੀ ਆਇਆ ਪ੍ਰਹਿਲਾਦ ਦਾ ਵੀ ਆਇਆ ਔਰ ਇਹ ਸੇਧ ਵੀ ਦਿੱਤੀ ਕਿ ਉਹਨਾਂ ਦੀ ਤਰ੍ਹਾਂ ਸਿਮਰਨ ਕਰੋ, ਲੇਕਿਨ ਫਿਰ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਗਈ? ਗੁਰਬਾਣੀ ਚ ਇਹਨਾਂ ਦਾ ਭਗਤੀ ਵਾਲਾ ਪੱਖ ਲਿਆ ਗਿਆ, ਦੂਸਰਾ ਪੱਖ ਨਹੀਂ ਲਿਆ ਗਿਆ। ਭਗਤ ਪ੍ਰਹਿਲਾਦ ਹਨਾਸ ਦੇ ਘਰੇ ਜਨਮਿਆ, ਰਾਜ ਭਾਗ ਦਾ ਇਹਨੂੰ ਤਿਲਕ ਦਿੱਤਾ ਗਿਆ ਤੇ ਹੁਣ ਹਰਨਾਸ਼ਾਂ ਦੇ ਵਿੱਚ ਰਾਕਸ਼ਾਂ ਵਿੱਚ ਸੀ ਰਾਜਾ ਤੇ ਇਹਦੇ ਮੰਤਰੀ ਕਿਹੜੇ ਹੁਣ ਕੋਈ ਦੇਵਤੇ ਬਣ ਗਏ ਉਹ ਵੀ ਤਾਂ ਰਾਕਸ਼ੇ ਸਨ ਜਦ ਇਹ ਬੈਠ ਗਿਆ ਇਹਨੇ ਆਪਣੀ ਫੌਜ ਰੱਖ ਲਈ ਮੰਤਰੀ ਰੱਖ ਲਏ ਫਿਰ ਉਹੀ ਮੰਤਰੀ ਕਹਿਣ ਲੱਗ ਗਏ ਕਹਿੰਦੇ ਤੂੰ ਹਰਨਾਸ਼ ਦਾ ਪੁੱਤਰ ਹੈ ਇਹ ਤੈਨੂੰ ਪਤਾ ਹੋਣਾ ਚਾਹੀਦਾ ਵੀ ਤੇਰੇ ਪਿਓ ਨੂੰ ਵਿਸ਼ਨੂੰ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਮਾਰਿਆ ਸੀ ਉਹ ਕਹਿੰਦਾ ਵੀ ਇਹ ਤਾਂ ਮੈਨੂੰ ਪਤਾ ਹੀ ਹੈ ਮੇਰੇ ਨਾਲ ਸਾਰਾ ਕੁਝ ਹੋਇਆ ਤਾਂ ਹੀ ਤੇ ਉਹਨੂੰ ਮਾਰਿਆ ਕਹਿੰਦੇ ਫਿਰ ਉਹ ਆਪਣੇ ਪਿਓ ਦਾ ਪੁੱਤ ਨੀ ਜਿਹੜਾ ਬਦਲਾ ਨੀ ਲੈਂਦਾ ਗੱਜ ਫੇ ਆਖੋ ਸਤਨਾ ਫਿਰ ਇਹਦੀ ਸਹਿਨਾ ਨੇ ਇਹਨੂੰ ਮੁਕਾਬਲਾ ਕਰਨ ਵਾਸਤੇ ਤੋਰ ਤੇ ਅਸੀਂ ਚੱਲ ਪਈ ਆਪਾਂ ਨੇ ਵਿਸ਼ਨੂੰ ਦੇ ਨਾਲ ਲੜਾਈ ਕਰਨੀ ਹੈ ਤੇਰੇ ਪਿਓ ਨੂੰ ਮਾਰਿਆ ਆਪਣੇ ਮੰਤਰੀਆਂ ਜਰਨੈਲਾਂ ਦੀ ਗੱਲ ਮੰਨ ਕੇ ਪ੍ਰਹਿਲਾਦ ਜੀ ਚੱਲ ਪਏ ਫਿਰ ਭਗਵਾਨ ਜੀ ਨਾਲ ਯੁੱਧ ਕਰਨ ਤੇ ਜਦੋਂ ਭਗਵਾਨ ਜੀ ਨੇ ਦੇਖਿਆ ਵੀ ਹੈ ਤੇ ਮੇਰਾ ਭਗਤ ਹੈ ਇਹ ਪਰ ਹੁਣ ਜਿਹੜੀ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ ਨਾ ਬੂਝੇ ਨਾ ਵਿਚਾਰੇ ਉਹਨਾਂ ਨੇ ਵਿਗਾੜਤਾ ਇਹਨੂੰ ਉਹ ਫਿਰ ਆਪ ਆਇਆ ਉਸ ਵਕਤ ਫਿਰ ਕਿਵੇਂ ਆਇਆ ਇੱਕ ਬੁੱਢੇ ਜੀ ਦਾ ਰੂਪ ਧਾਰ ਕੇ ਸੁੱਕਿਆ ਜਾ ਬਣ ਕੇ ਆ ਗਿਆ ਜਿਹੜੇ ਘਾਟ ਰਾਹੀ ਲੰਘਣਾ ਸੀ ਨਾ ਉਸ ਘਾਟ ਤੇ ਲਿਆ ਕੇ ਇਹਨੇ ਬਾਂਸ ਤੋੜ ਕੇ ਰੱਖਤਾ ਤੇ ਸੈਨਾ ਰੁਕ ਗਈ ਕਹਿੰਦੇ ਕਿੱਧਰ ਚੱਲੇ ਹੋ ਕਹਿੰਦੇ ਅਸੀਂ ਤਾਂ ਵਿਸ਼ਨੂੰ ਨਾਲ ਯੁੱਧ ਕਰਨਾ ਹੈ ਜਾਣਾ ਅਸੀਂ ਸਮੇਰ ਪਰਬਤ ਤੇ ਜਾਵਾਂਗੇ ਫਿਰ ਉੱਪਰ ਨੂੰ ਚੜਾਂਗੇ ਜਿੱਥੇ ਆ ਗਿਆ ਲੜਾਂਗੇ ਕਹਿਣ ਲੱਗੇ ਉਹ ਨਾਲ ਯੁੱਧ ਕਰਨਾ ਤੁਸੀਂ ਕਹਿੰਦੇ ਹਾਂ ਕਹਿੰਦੇ ਕੌਣ ਚੱਲਿਆ ਭਗਤ ਪ੍ਰਹਿਲਾਦ ਚੱਲਿਆ ਕਹਿੰਦੇ ਉਹਨੂੰ ਬੁਲਾਓ ਬਈ ਰਸਤਾ ਰੁਕਿਆ ਹੋਇਆ ਤੇ ਆਇਆ ਕਹਿੰਦਾ ਹਾਂ ਵੀ ਕਿੱਧਰ ਚੱਲਿਆ ਭਗਤ ਜੀ ਕਹਿੰਦਾ ਜੀ ਮੇਰੇ ਪਿਓ ਨੂੰ ਮਾਰਿਆ ਸੀ ਵਿਸ਼ਨੂੰ ਨੇ ਉਹਦੇ ਨਾਲ ਲੜਨ ਵਾਸਤੇ ਚੱਲਿਆ ਕਹਿੰਦੇ ਲੜੇਗਾ ਉਹਦੇ ਨਾਲ ਕਹਿੰਦਾ ਲੜਾਂਗਾ ਜਾਂ ਚੱਲਿਆ ਹੁਣ ਲੜਾਂਗਾ ਜੀ ਕਹਿੰਦੇ ਫਿਰ ਆ ਮੇਰੇ ਕੋਲ ਨਾ ਸੋਟੀ ਹੈ ਉਹਦੀ ਆ ਪਈ ਹੈ ਘਾਟ ਦੇ ਉੱਤੇ ਤੇ ਜਿਹੜਾ ਵੀ ਤੁਹਾਡੇ ਵਿੱਚ ਲੜਨ ਵਾਲਾ ਹੋਵੇ ਸੋਟੀ ਚੁੱਕ ਦੇ ਤੇ ਅੱਗੇ ਲੰਘ ਜਿਓ ਤੇ ਸਾਰੀ ਸੈਨਾ ਨੇ ਜ਼ੋਰ ਲਾ ਲਿਆ ਕਿ ਉਹ ਘਾਟ ਦੇ ਉੱਤੋਂ ਬਾਂਸ ਨਹੀਂ ਚੁੱਕਿਆ ਗਿਆ ਸਾਰਿਆਂ ਨੇ ਜ਼ੋਰ ਲਾਇਆ ਫਿਰ ਕਹਿਣ ਲੱਗਿਆ ਵੀ ਜਦੋਂ ਤੁਸੀਂ ਉਹਦੀ ਸੋਟੀ ਨਹੀਂ ਚੁੱਕ ਸਕਦੇ ਫਿਰ ਲੜੋਗੇ ਕਿਵੇਂ ਤੁਸੀਂ ਇਸ ਤਰ੍ਹਾਂ ਫਿਰ ਇਹ ਮਹਾਂਪੁਰਸ਼ ਜੀ ਉੱਥੋਂ ਮੁੜੇ ਨੇ ਗੱਜ ਫੇ ਆਖੋ ਸਤਨਾਮ ਤੇ ਉਸੇ ਭਗਵਾਨ ਦੇ ਨਾਲ ਯੁੱਧ ਕਰਨ ਵਾਸਤੇ ਵੀ ਚੱਲ ਗਏ ਸਨ ਜਿਨ੍ਹਾਂ ਨੇ ਬੁਲਾਇਆ ਤੂੰ ਕਹਿੰਦੇ ਭਗਤ ਤੋਂ ਪੂਰਾ ਤੂੰ ਪੂਰਾ ਪੂਣਾ ਤੇ ਹੈ ਨਹੀਂ
ਜੋ ਹੈ ਚਿਤ ਮਾਈ
ਹੁਣ ਇਉਂ ਕਰ ਤੂੰ ਜੋ ਮੰਗਣਾ ਮੰਗ ਲੈ ਮੇਰੇ ਕੋਲੋਂ
ਤੂੰ ਤੇਨੇ ਅਦੇ ਮੁਝ ਪਾਹੀ
ਜੋ ਮੰਗੇਗਾ ਉਹ ਤੈਨੂੰ ਮਿਲੇਗਾ
ਸੁਣ ਕਰ ਮੈਂ ਪੁਨ ਗਿਰਾ ਬਖਾਨੀ
ਹੱਥ ਜੋੜ ਕੇ ਮੈਂ ਬੇਨਤੀ ਕੀਤੀ
ਮਮਨ ਸਰਬ ਕਾਮਨਾ ਹਾਨੀ
ਲੱਗੇ ਵੀ ਤੁਹਾਡੇ ਦਰਸ਼ਨ ਕਰਕੇ ਮੇਰੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ
ਜੋ ਸਕਾਮ ਕਵ ਭਗਤ ਕਰੇ
ਜਿਹੜੇ ਤੁਹਾਡੀ ਭਗਤੀ ਕਰਦੇ ਨੇ ਕਾਮਨਾ ਰੱਖ ਕੇ
ਬਨਕ ਸਮਾਨ ਜਾਣੀਏ ਤੇ
ਮੈਂ ਸਮਝਦਾ ਵੀ ਉਹ ਬਾਣੀਆਂ ਦੀ ਨਿਆਈ ਨੇ ਕਾਮਨਾ ਰੱਖ ਕੇ ਭਗਤੀ ਕਰਨੀ ਗੁਰੂ ਜੀ ਨੇ ਵੀ ਇਹ ਬਚਨ ਕਹਿ ਰਹੇ ਵੀ ਸਤਿਗੁਰ ਤੇਤੀ ਗਣਤ ਜੇ ਰੱਖੈ ਹਲਤ ਪਲਤ ਤਿਸ ਕਾ ਸਭ ਗਿਆ ਜਿਹੜੇ ਸਤਿਗੁਰਾਂ ਜੀ ਦੇ ਨਾਲ ਗਿਣਤੀਆਂ ਮਿਣਤੀਆਂ ਰੱਖਦੇ ਨੇ ਨਾ ਤੇ ਸਾਹਿਬ ਜੀ ਕਹਿੰਦੇ ਉਹਦਾ ਲੋਕ ਵੀ ਗਿਆ ਤੇ ਉਹਦਾ ਪਰਲੋਕ ਵੀ ਗਿਆ ਇੱਕ ਬੰਦੇ ਦੀ ਉਸਤਤ ਵਿੱਚ ਮੈਨੂੰ ਕੋਈ ਦੱਸਣ ਲੱਗਿਆ ਜੀ ਕਹਿੰਦੇ ਪੰਜ ਵਾਰ ਨਿਤਨੇਮ ਕਰਦਾ ਹਾਂ ਕਦ ਲਈ ਕਹਿੰਦਾ ਜੀ ਉਹ ਜਿਹੜਾ ਮੇਰਾ ਪਿਛਲਾ ਸਮਾਂ ਗਿਆ ਸੀ ਵੀ ਉਹ ਮੈਂ ਪੂਰਾ ਕਰਨ ਲੱਗਿਆ ਮੈਂ ਖਿਆਲ ਰੱਖੀ ਲੇਖਾ ਕਤੇ ਨਾ ਛੁੱਟੀਆ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਹਿਸਾਬ ਕਿਤਾਬ ਕਰਨ ਲੱਗਿਆ ਪਰਮਾਤਮਾ ਦੇ ਨਾਲ ਖੈੜਾ ਨੀ ਛੁੱਟਣਾ ਸਾਰੀ ਉਮਰ ਇੱਥੇ ਤਾਂ ਜਾ ਕੋ ਆਪਣੀ ਕਰੈ ਬਖਸੀਸ ਤਾਂ ਕਾ ਲੇਖਾ ਨਾ ਗਣਾ ਜਗਦੀਸ਼ ਹੱਥ ਜੋੜ ਕੇ ਖਲੋ ਜਾ ਕਿ ਮਹਾਰਾਜ ਲੇਖਾ ਛੋੜ ਲੇਖਾ ਛੁੱਟੈ ਹਮ ਨਿਰਗੁਣ ਲਿਹੋ ਵਾਰੀ ਸਾਧ ਬਖਸਿੰਦ ਸਦਾ ਮਿਹਰਬਾਨਾ ਇੱਥੇ ਬੇਨਤੀਆਂ ਕਰਕੇ ਖਹਿੜਾ ਛੁੱਟਣਾ ਭਗਤੀ ਦਾ ਮਾਣ ਹੈ ਤੈਨੂੰ ਇਸ ਤਰ੍ਹਾਂ ਖਹਿੜਾ ਨਹੀਂ ਛੁੱਟਣਾ ਤੋ ਗੁਰਮੁਖੋ ਜਨਮ ਕਿਹੜੇ ਆਪਾਂ ਨੂੰ ਪਤਾ ਵੀ ਕਿੰਨੇ ਕਿੰਨੇ ਆਪਣੇ ਤੋਂ ਜੋ ਪੰਜ ਵਾਰ ਪੜ੍ਹੋ ਗਿਆਰਾਂ ਵਾਰੀ ਪੜ੍ਹੋ ਕੋਈ ਗੱਲ ਨਹੀਂ ਹੈ ਪਰ ਗੁਰੂ ਦੇ ਸਾਹਮਣੇ ਹਿਸਾਬ ਕਿਤਾਬ ਨਾ ਜੇ ਕਦੇ ਕਰਿਆ, ਹਿਸਾਬ ਕਿਤਾਬ ਨਾਲ ਇੱਥੇ ਕਦੇ ਪੂਰਾ ਉਤਰਦਾ ਹੀ ਨਹੀਂ। ਇੱਕ ਵਾਰ ਦਸਮ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਵੀ ਅੱਜ ਤੁਹਾਨੂੰ ਸਰਬੰਸਦਾਨੀ ਦੇ ਦਰਸ਼ਨ ਕਰਾਉਣੇ ਨੇ, ਤੇ ਉੱਥੇ ਭੀਮ ਚੰਦ ਵਰਗੇ ਰਾਜੇ ਮਹਾਰਾਜੇ ਬੈਠੇ ਜਿਨ੍ਹਾਂ ਨੇ ਹਾਥੀ ਦਾਨ ਕੀਤੇ, ਸੋਨੇ ਦੀਆਂ ਕਾਠੀਆਂ ਪਾ ਕੇ ਘੋੜੇ ਦਾਨ ਕੀਤੇ, ਪੰਜ ਪੰਜ ਅਰਪਣ ਕੀਤੇ, ਉਹ ਸਾਰਿਆਂ ਨੂੰ ਇਵੇਂ ਲੱਗਿਆ ਵੀ ਪਤਾ ਨੀ ਕਿਹੜਾ ਨਾਮ ਆਊਗਾ। ਇੱਕ ਵਾਰ, ਦੋ ਵਾਰ, ਤਿੰਨ ਵਾਰ ਸਤਿਗੁਰਾਂ ਜੀ ਨੇ ਕਿਹਾ ਵੀ ਸਿੱਖੋ ਅੱਜ ਸਰਬੰਸਦਾਨੀ ਦੇ ਦਰਸ਼ਨ ਕਰਾਉਣੇ ਨੇ, ਤੇ ਭਾਈ ਦਿਆਲ ਸਿੰਘ ਜੀ ਬੇਨਤੀ ਕਰਨ ਲੱਗੇ ਮਹਾਰਾਜ ਹੁਣ ਕਿਰਪਾ ਕਰੋ ਸਾਨੂੰ ਦਰਸ਼ਨ ਕਰਵਾ ਦਿਓ। ਤੇ ਸਤਿਗੁਰੂ ਜੀ ਕਹਿੰਦੇ ਉਹ ਸਾਹਮਣੇ ਜਿੱਥੋਂ ਸੰਗਤ ਐਂਟਰ ਕਰ ਰਹੀ ਹੈ ਨਾ, ਉੱਥੇ ਇੱਕ ਸਿੱਖ ਬੈਠਿਆ ਜਿਹਦਾ ਕੁੜਤਾ ਮਸਤਾਨਾ ਹੀ ਹੈ, ਜਾ ਉਹਨੂੰ ਬੁਲਾ ਲਿਆ। ਭਾਈ ਦਿਆਲ ਸਿੰਘ ਜੀ ਕੋਲ ਗਏ ਤੇ ਉਹ ਬੇਚਾਰਾ ਗੋਡਿਆਂ ਚ ਸਿਰ ਦੇ ਕੇ ਰੋਵੇ ਵੀ ਤੂੰ ਇੰਨਾ ਗਰੀਬ ਤੇ ਇੱਥੇ ਸਰਬੰਸਦਾਨੀ ਬੈਠੇ ਨੇ। ਭਾਈ ਦਿਆਲ ਸਿੰਘ ਜੀ ਕਹਿੰਦੇ ਭਾਈ ਸਾਹਿਬ ਜੀ ਸਤਿਗੁਰੂ ਜੀ ਬੁਲਾ ਰਹੇ ਨੇ। ਉਹ ਡਰ ਗਿਆ ਵੀ ਲੈ ਅੱਜ ਬੇਇੱਜ਼ਤੀ ਹੋਊਗੀ ਅੱਜ ਭਰੇ ਪੰਡਾਲ ਦੇ ਵਿੱਚ, ਤੇ ਕਹਿੰਦਾ ਜੀ ਕਿਸੇ ਹੋਰ ਨੂੰ ਬੁਲਾਇਆ ਹੋਣਾ। ਕਹਿੰਦੇ ਨਹੀਂ ਭਾਈ ਤੇਰੇ ਬਾਰੇ ਕਿਹਾ ਵੀ ਆ ਜਾ। ਉਹ ਵਿਚਾਰਾ ਮਸਾਂ ਹੀ ਪਹੁੰਚਿਆ ਤੇ ਸਤਿਗੁਰੂ ਜੀ ਕਹਿੰਦੇ ਆਹ ਸਿੱਖ ਸਾਡਾ ਸਰਬੰਸਦਾਨੀ ਹੈ ਭਾਈ, ਤੇ ਹੁਣ ਉਹਦੀ ਹਾਲਤ ਵੇਖੀ, ਮਸਤਾਨੀ ਦਸਤਾਰ, ਮਸਤਾਨਾ ਕੁੜਤਾ ਉਹਦਾ, ਇਹ ਸਾਰੇ ਦੇਖਣ ਜੇ ਇਤਨਾ ਗਰੀਬ ਸਰਬੰਸਦਾਨੀ ਹੈ ਫਿਰ ਅਸੀਂ ਕਿਹੜੇ ਖਾਤੇ ਵਿੱਚ ਹੋਏ। ਤੇ ਜਿਹੜੇ ਉਹ ਫਿਰ ਹਾਥੀ ਘੋੜੇ ਦੇਣ ਵਾਲੇ ਸਨ ਉਹ ਕਹਿਣ ਲੱਗੇ ਮਹਾਰਾਜ ਜੀ ਨੇ ਇਹ ਤਾਂ ਦੱਸ ਦੋ ਵੀ ਦਿੱਤਾ ਕੀ ਹੈ। ਸਾਹਿਬ ਜੀ ਨੇ ਟਕਾ ਚੱਕ ਕੇ ਦਿਖਾ ਤਾ, ਕਹਿੰਦੇ ਆਹ ਦਿੱਤਾ ਹੈ ਮਹਾਰਾਜ, ਟਕਾ ਦੇਣ ਵਾਲਾ ਸਰਬੰਸਦਾਨੀ ਤੇ ਅਸੀਂ। ਸਤਿਗੁਰੂ ਜੀ ਕਹਿੰਦੇ ਇਹਦੇ ਕੋਲ ਤਾਂ ਇਹੀ ਸੀ, ਇਹਦਾ ਸਭ ਕੁਝ ਇਹੀ ਇਹਨੇ ਦੇ ਦਿੱਤਾ, ਨਾ ਘਰ ਨੀ ਤਾਂ ਬਾਹਰ ਨੀ ਕੋਈ, ਇਹੀ ਟਕਾ ਇਹਨੇ ਘਾਹ ਖੋਦ ਕੇ ਲਿਓ ਕਮਾਇਆ ਤੇ ਅਰਪਣ ਕਰ ਦਿੱਤਾ ਸਰਬੰਸਦਾਨੀ। ਪਰ ਤੁਸੀਂ ਇਹ ਦੱਸੋ ਵੀ ਇੱਕ ਹਾਥੀ ਦੇ ਕੇ ਤੁਹਾਡੇ ਕੋਲ ਹਾਥੀ ਕਿੰਨੇ ਖੜੇ ਨੇ, ਤੁਸੀਂ ਪੰਜ ਘੋੜੇ ਦਿੱਤੇ ਪਿੱਛੇ ਘੋੜੇ ਕਿੰਨੇ ਖੜੇ ਨੇ, ਸੋਨਾ ਤੁਸੀਂ ਲਿਆਏ ਹੋ 5-10 ਤੋਲੇ ਪਿੱਛੇ ਕਿੰਨਾ। ਇਸ ਕਰਕੇ ਸਤਿਗੁਰਾਂ ਜੀ ਦੇ ਨਾਲ ਕਦੇ ਹਿਸਾਬ ਨੀ ਜੇ ਕਰਨਾ, ਇੱਥੇ ਹੱਥ ਜੋੜ ਕੇ ਖਲੋਣਾ। ਭਗਤ ਰਵਿਦਾਸ ਜੀ ਕਹਿੰਦੇ ਤੇਰਾ ਕੀ ਆ ਤੁਝਾ ਕਿਆ ਅਰਪੋ, ਇਹ ਮੇਰੇ ਮਾਲਕ ਦਿੱਤਾ ਹੋਇਆ ਤੇਰਾ ਤੇ ਮੈਂ ਕਹਾਂ ਮੈਂ ਅਰਪਣ ਕੀਤਾ, ਸ਼ਰਮ ਆਉਂਦੀ ਹੈ ਮੈਨੂੰ ਤੇਰੇ ਅੱਗੇ ਗੱਲ ਕਰਦੇ ਹਾਂ। ਸੋ ਭਗਤ ਪ੍ਰਹਿਲਾਦ ਕਹਿਣ ਲੱਗਾ ਜਿਹੜੇ ਕਾਮਨਾ ਦੇ ਸਹਿਤ ਭਗਤੀ ਕਰਦੇ ਨੇ ਨਾ, ਮੈਂ ਸਮਝਦਾ ਵੀ ਉਹਨਾਂ ਦੀ ਬਾਣੀਆਂ ਬਿਰਤੀ ਹੈ ਕਿ ਲੈਣਾ ਤੇ ਦੇਣਾ, ਤੋ ਮੈਨੂੰ ਇਹ ਚੰਗਾ ਨਹੀਂ ਲੱਗਦਾ।
ਬਨਕ ਸਮਾਨ ਜਾਣੀਏ ਤੇਰੀ,
ਉਹ ਬਾਣੀਆਂ ਦੀ ਨਿਆਈ ਹੀ ਜਾਣਨਾ ਕਰੋ ਡਾਲੋ,
ਸ੍ਰੀ ਨਾਲ ਹਰ ਪੁਨ ਬੈਣੀ ਵਿਚਾਰੇ।
ਪਰਮੇਸ਼ਰ ਜੀ ਫੇਰ ਲੱਗੇ ਕਹਿਣ,
ਭਗਤ ਲਖੋ ਮੁਝ ਮਹਾ ਉਦਾਰੇ।
ਕਹਿਣ ਲੱਗੇ ਵੀ ਠੀਕ ਹੈ ਭਗਤ ਜੀ, ਪਰ ਮੈਂ ਤੁਹਾਨੂੰ ਪੁੱਛ ਰਿਹਾ ਵੀ ਤੁਹਾਡੇ ਨਾਲ ਉਹ ਗੱਲ ਨੀ ਹੈ, ਮੈਂ ਤੁਹਾਡੀ ਭਗਤੀ ਦਾ ਹਿਸਾਬ ਤਾਬ ਕਰਨ ਲੱਗਿਆ, ਇਹ ਸਾਡੀ ਖੁਸ਼ੀ ਹੈ ਤੇਰੇ ਤੇ।
ਨਿਸ਼ਚੈ ਸਰਬ ਚਾ ਤੈ ਤਿਆਗੀ, ਤਦ ਪੇ ਮੋਏ ਤੁਖ ਨਿਹਿਤ ਲਾਗੇ।
ਮੰਨ ਲੈ ਵੀ ਠੀਕ ਹੈ ਤੈਨੂੰ ਕੋਈ ਲੋੜ ਨੀ, ਤੂੰ ਮੰਗਣ ਦੀ ਆਸ ਤਿਆਗ ਦਿੱਤੀ ਹੈ, ਪਰ ਮੈਂ ਚਾਹੁੰਦਾ ਕਿ ਮੈਂ ਤੈਨੂੰ ਕੁਝ ਦਵਾਂ।
ਜਾਚੋ ਮਰ ਆਏ ਸੀ ਅਨਸਾਰੀ,
ਇਸ ਕਰਕੇ ਸਾਡੀ ਆਗਿਆ ਦੇ ਵਿੱਚ ਰਹਿ ਕੇ ਤੁਸੀਂ ਮੰਗਣਾ।
ਤਨ ਮੈਂ ਤੂੰ ਮੇਰੋ ਹਿਤਕਾਰੀ,
ਕਿਉਂਕਿ ਮੈਂ ਤੇਰੇ ਵਾਸਤੇ ਇਹ ਸਰੀਰ ਧਾਰਨ ਕੀਤਾ।
ਬੰਦ ਹੱਥ ਮੈਂ ਮਾਨ ਰਜਾਇਆ, ਕਯੋ ਜੇ ਰਾਵਰ ਕੀ ਅਸਦਾਇਆ।
ਜਦੋਂ ਭਗਵਾਨ ਜੀ ਕਹਿਣ ਲੱਗੇ ਬਾਰ ਬਾਰ ਵੀ ਮੰਗ ਲੈ ਕੁਝ, ਇਹ ਹੱਥ ਜੋੜ ਕੇ ਫਿਰ ਮੈਂ ਬੇਨਤੀ ਕੀਤੀ, ਜੇ ਤੁਸੀਂ ਦਇਆ ਕਰਨ ਹੀ ਲੱਗੇ ਹੋ ਤਾਂ ਇਸ ਤਰ੍ਹਾਂ ਕਰੋ,
ਸਰਬ ਕਾਮਨਾ ਉਰ ਜਰ ਜਾਵੇ,
ਮੇਰੇ ਅੰਦਰੋਂ ਸਾਰੀਆਂ ਇੱਛਾਵਾਂ ਹੀ ਖਤਮ ਹੋ ਜਾਣ, ਗੱਜ ਕੇ ਆਖੋ ਸਤਨਾਮ। ਜੇ ਬਖਸ਼ਿਸ਼ ਕਰਨ ਲੱਗੇ ਹੋ ਫਿਰ ਇਹ ਕਰੋ ਵੀ ਇੱਛਾਵਾਂ ਹੀ ਖਤਮ ਹੋ ਜਾਣ, ਆ ਕਰ ਦਿਓ ਕਿਰਪਾ।
ਤਪ ਸਭ ਪਗ ਭਗਤ ਸਦਾ ਰਤ ਭਾਵੈ
ਤਾਂ ਕਿ ਮੈਨੂੰ ਹਮੇਸ਼ਾ ਤੁਹਾਡੀ ਭਗਤੀ ਚੰਗੀ ਲੱਗਦੀ ਰਹੇ
ਹਸਕੇ ਬਾਰ ਬਾਰ ਚਰਨ ਨਿਆਈ
ਬਾਰ ਬਾਰ ਮੱਥਾ ਟੇਕਿਆ ਕਹਿ ਕੇ ਇਸ ਤਰ੍ਹਾਂ
ਰਹੋ ਚਰਨ ਪੰਕਜ ਲਪਟਾਈ
ਮੁੜ ਕੇ ਸ਼੍ਰੀ ਨਾਰ ਸਿੰਘ ਦੇ ਚਰਨ ਨਹੀਂ ਛੱਡੇ
ਪ੍ਰਸੰਨ ਭਗਤ ਗੁਣ ਭਗਤਨ ਗੁਣ ਖਾਨੀ
ਭਗਤਾਂ ਦੇ ਲਈ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਜੀ ਪ੍ਰਸੰਨ ਹੋ ਗਏ
ਮਿਰਦੁਲ ਮਧੁਰ ਬੋਲੇ ਸੁੱਟ ਬਾਨੀ
ਬੜੇ ਪਿਆਰ ਦੇ ਨਾਲ ਬੜੇ ਸੁੰਦਰ ਬਚਨ ਕਹੇ ਮੈਨੂੰ
ਸਦਾ ਅਚਲ ਸੁਖ ਦੋਨੋਂ ਲੋਕਾਂ
ਆਏ ਤੈਨੂੰ ਦੋਵੇਂ ਲੋਕਾਂ ਦਾ ਅਚਲ ਸੁਖ ਦਿੱਤਾ
ਨਿਰਸੰਦੇਹ ਭੋਗ ਅਸ਼ੋਕਾ
ਇਸ ਲੋਕ ਦੇ ਸੁਖ ਲੋ ਤੁਸੀਂ ਜਦੋਂ ਤੱਕ ਰਹਿੰਦੇ ਹੋ ਤੇ ਫਿਰ ਇਹ ਛੱਡ ਕੇ ਤੁਸੀਂ ਮੇਰੇ ਲੋਕ ਦੇ ਵਿੱਚ ਹੀ ਪਹੁੰਚੋਗੇ ਪਰਲੋਕ ਚ
ਸਭ ਦਾਨਵ ਕੋ ਪਵਾਲਾ
ਤੁਹਾਨੂੰ ਇਹਨਾਂ ਸਾਰੇ ਰਾਕਸ਼ਾਂ ਦਾ ਰਾਜਾ ਬਣਾਇਆ
ਕਰੋ ਰਾਜ ਬੈਸੇ ਚਿਰਕਾਲਾ
ਪਹਿਲੇ ਤੁਸੀਂ ਇਸ ਰਾਜ ਭਾਗ ਤੇ ਬੈਠ ਕੇ ਰਾਜ ਚਲਾਓ
ਸ਼ਰਦ ਸ਼ਿਰੋਮਣੀ ਭਗਤ ਹਮਾਰਾ
ਤੁਸੀਂ ਸਾਡੇ ਭਗਤ
ਛੁਹਿ ਨਾ ਸਕੇ ਮਦਮਾਨ ਵਿਕਾਰਾ
ਤੁਹਾਨੂੰ ਕੋਈ ਮਾਨ ਵਿਕਾਰ ਨਹੀਂ ਛੂ ਸਕੇਗਾ
ਸੁਣ ਇਹ ਬਚ ਜੋ ਕਹੇ ਜਗਨਾਥਾ
ਜਗਤ ਮਾਲਕ ਦੇ ਕਹੇ ਹੋਏ ਬਚਨ ਮੈਂ ਸੁਣੇ
ਬੋਲਿਓ ਮੈਂ ਨਾਏ ਪਗ ਮੱਥਾ
ਫਿਰ ਮੈਂ ਚਰਨਾਂ ਤੇ ਮੱਥਾ ਟੇਕ ਕੇ ਬੇਨਤੀ ਕੀਤੀ
ਮਮ ਪੀਤੀ ਅਤਿਸ਼ੈ ਅਗੀ ਮਲੀਨਾ
ਲੱਗੇ ਭਗਵਾਨ ਜੀ ਇੱਕ ਬੇਨਤੀ ਹੈ ਕਿ ਮੇਰਾ ਪਿਤਾ ਹਰਨਾਖਸ ਇਹ ਬੜਾ ਹੰਕਾਰੀ ਸੀ ਪਾਪਾਂ ਦੇ ਵਿੱਚ ਫਸਿਆ ਹੋਇਆ ਸੀ
ਨਿੰਦਕ ਹੋਏ ਦਰੋਹ ਤੁਮ ਕੀਨਾ
ਕੋਈ ਇਹਨਾਂ ਨੇ ਤੁਹਾਡੀ ਨਿੰਦਿਆ ਕੀਤੀ ਔਰ ਤੁਹਾਡੇ ਨਾਲ ਦਰੋਹ ਕਮਾਇਆ
ਦੀਨ ਦਿਆਲ ਇਸ ਕੀ ਗੱਤ ਕੀਜੈ ਸਭ ਅਪਰਾਧ ਬਖਸ਼ ਕਰ ਦੀਜੈ
ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਭਗਤ ਜੀ ਕਹਿਣ ਲੱਗੇ ਤੁਹਾਡਾ ਸੁਭਾਅ ਹੈ ਦੀਨਾ ਉੱਤੇ ਦਇਆ ਕਰਨ ਵਾਲਾ ਅਪਰਾਧੀਆਂ ਨੂੰ ਬਖਸ਼ਣਾ ਤੇ ਕਿਰਪਾ ਕਰਕੇ ਮੇਰੇ ਪਿਤਾ ਜੀ ਦੇ ਅਪਰਾਧ ਇਹ ਜ਼ਰੂਰ ਬਖਸ਼ ਦਿਓ ਸੋ ਜਿਸਨੇ ਇੰਨਾ ਤੰਗ ਕੀਤਾ ਕਿ ਭਗਤ ਪ੍ਰਹਿਲਾਦ ਕਹਿੰਦਾ ਵੀ ਉਹਨੂੰ ਜ਼ਰੂਰ ਬਖਸ਼ ਦਿਓ ਇਹ ਖਿਮਾ ਕਰਨਾ ਤੇ ਅਸੀਂ ਕਿਸੇ ਭਰਾ ਨੂੰ ਪੁੱਛੀਏ ਵੀ ਲੰਗਰ ਦੇ ਦਿਆ ਕਰੋ ਬਾਪੂ ਬੇਬੇ ਨੂੰ ਉਹ ਕਹਿੰਦੇ ਇਹਨਾਂ ਦਾ ਸੁਭਾਅ ਨੀ ਵਧੀਆ ਹੈ ਜੀ ਰੋਟੀ ਖਾਣ ਜੋਗੇ ਹਨ ਨੀ ਤੇ ਮੈਂ ਬੇਨਤੀ ਕਰਦਾ ਹੁੰਦਾ ਜਦੋਂ ਤੁਸੀਂ ਸੱਠਾਂ ਸੱਤਰਾਂ ਦੇ ਹੋ ਗਏ ਹਾਲਤ ਤੁਹਾਡੀ ਵੀ ਇਹੀ ਹੋਣੀ ਹੈ ਇਹ ਸੁਭਾਅ ਆ ਦਸਾਂ ਸਾਲਾਂ ਬਾਅਦ ਸਰੀਰ ਦੇ ਵਿੱਚ ਸੁਭਾਅ ਦੇ ਵਿੱਚ ਤਬਦੀਲੀ ਆਉਂਦੀ ਹੈ ਸੇਵਾ ਕਰਨਾ ਸਾਡਾ ਫਰਜ਼ ਹੈ ਤੇ ਅਸੀਂ ਉਹਨੂੰ ਨਿਭਾਉਣਾ ਅਹਿਸਾਨ ਨਹੀਂ ਹੈ ਇਹ ਕੋਈ ਸੇਵਾ ਲੈਣਾ ਸਾਥੋਂ ਮਾਤਾ ਪਿਤਾ ਦਾ ਅਹਿਸਾਨ ਹੈ ਕਿਉਂਕਿ ਉਹਨਾਂ ਨੇ ਸਾਨੂੰ ਜਨਮ ਦਿੱਤਾ ਅਹਿਸਾਨ ਹੈ ਉਹਨਾਂ ਦਾ ਤੇ ਸੇਵਾ ਕਰਨਾ ਸਾਡਾ ਅਹਿਸਾਨ ਕੋਈ ਨਹੀਂ ਹੈ ਸਾਡਾ ਫਰਜ਼ ਹੈ ਇਹ ਮਰਿਆ ਤਾਂ ਪਤਾ ਨੀ ਫਿਰ 1.5 ਲੱਖ ਰੁਪਇਆ ਕਿਵੇਂ ਖਰਚ ਦਿੰਦੇ ਨੇ ਉੱਥੇ ਪਤਾ ਨੀ ਖੁਸ਼ੀ ਵਿੱਚ ਖਰਚਦੇ ਵੀ ਚੰਗਾ ਖੇੜਾ ਛੁੱਟਾ ਬੇਬੇ ਬਾਪੂ ਤੋਂ ਕਿ ਹੁਣ ਸਭ ਤਰ੍ਹਾਂ ਦੀਆਂ ਮਿਠਾਈਆਂ ਬਣਾਓ ਵੀ ਖੇੜਾ ਛੁੱਟ ਗਿਆ ਸਾਡਾ ਇਹਨਾਂ ਤੋਂ ਤੇ ਭਗਤ ਕਬੀਰ ਜੀ ਕਹਿੰਦੇ ਉਹ ਜੀਵਤ ਪਿੱਤਰ ਨਾ ਮਨ ਕਹੋ ਸਰਾਧ ਕਰਾ ਜੀ ਜਿਉਂਦਿਆਂ ਨੂੰ ਮੰਨਣਾ ਨੀ ਮਰੇ ਤੋਂ ਬਾਅਦ ਫਿਰ ਵਰਤੀਆਂ ਮਨਾਉਣੀਆਂ ਸਰਾਧ ਕਰਨੇ ਤੇ ਕਾਹਦੇ ਲਈ ਲੋਕ ਦਿਖਾਵਾ ਹੀ ਹੈ ਇਹ ਸੋ ਜਿਉਂਦੇ ਜੀ ਸੇਵਾ ਨਹੀਂ ਕੀਤੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜੜੇ ਜਣੇ ਵਡੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ ਜੇ ਪਿਤਾ ਦੇ ਨਾਲ ਕੋਈ ਝਗੜਾ ਕਰਦੇ ਗੁਰੂ ਰਾਮਦਾਸ ਜੀ ਕਹਿੰਦੇ ਤੈਨੂੰ ਪਾਪ ਲੱਗਦਾ ਝਗੜਾ ਨੀ ਕਰਨਾ ਔਰ ਉਹ ਪਾਪ ਲੱਗਦਾ ਜਿਹੜਾ ਕਦੇ ਖਿਮਾ ਨੀ ਹੁੰਦਾ ਇਸ ਲਈ ਮਾਤਾ ਪਿਤਾ ਦੇ ਨਾਲ ਝਗੜਾ ਕਰਨਾ ਮਾਤਾ ਪਿਤਾ ਦੀ ਸੇਵਾ ਨਹੀਂ ਕਰਨੀ ਜਿਹੜਾ ਮਰਜ਼ੀ ਧਰਮ ਕਮਾਈ ਜਾਓ ਅਸਲ ਦੇ ਵਿੱਚ ਧਰਮ ਤਾਂ ਇਹੀ ਹੈ ਸੋ ਭਗਤ ਪ੍ਰਹਿਲਾਦ ਨੇ ਕਿਹਾ ਤੁਹਾਡਾ ਵਿਰੋਧੀ ਪਾਪੀ ਨਿੰਦਕ ਹੰਕਾਰੀ ਪਰ ਕਿਰਪਾ ਕਰਕੇ ਬਖਸ਼ ਦੇ ਨਾ
ਤੁਮ ਸੋ ਕੀਨ ਵਿਰੋਧ ਮਲੀਨੇ
ਇਹਨੇ ਤੁਹਾਡੇ ਨਾਲ ਯੁੱਧ ਕਰਨਾ ਕੀਤਾ ਦਰੋਹ ਕਮਾਇਆ
ਕਹੇ ਕੋ ਬਚਨ ਕੁਟਿਲ ਮਤ ਹੀਨੇ
ਮਤ ਤੋਂ ਹੀਣੇ ਨੇ ਇਹ ਜੇ ਭੈੜੇ ਬਚਨ ਤੁਹਾਨੂੰ ਕਹੇ
ਸਭ ਔਗਣ ਮੈਂ ਪੂਰਨ ਪਾਪੀ
ਮੇਰਾ ਪਿਤਾ ਪਾਪੀ ਸੀ ਸਾਰੇ ਔਗਣਾਂ ਦੇ ਨਾਲ ਭਰਿਆ ਹੋਇਆ ਸੀ
ਬਿਨਾਂ ਕਾਜ ਜਗ ਜੀਵ ਸੰਤਾਪੀ
ਬਿਨਾਂ ਕਾਰਨ ਤੋਂ ਸੰਸਾਰ ਦੇ ਜੀਵਾਂ ਨੂੰ ਦੁੱਖ ਦੇਣ ਵਾਲਾ
ਤੁਮਰੋ ਜਗ ਮੈਂ ਬਿਰਦ ਸੁਹਾਮਨ ਦੀਨ ਨਿਵਾਜ ਪਤਤ ਕੋ ਪਾਵਨ
ਤੁਹਾਡਾ ਜਿਹੜਾ ਸੁਭਾਅ ਹੈ ਉਹ ਸੰਸਾਰ ਦੇ ਅੰਦਰ ਪ੍ਰਗਟ ਹੈ ਇਹ ਪਤਤ ਉਦਾਹਰਣ ਸਤਿਗੁਰ ਮੇਰਾ ਮੋਹੇ ਤਿਸਕਾ ਪਰਵਾਸਾ ਬਖਸ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਮਾਲਕ ਤੇ ਬਖਸ਼ ਲੈਂਦਾ ਪਰ ਦੁਨੀਆਂ ਨੀ ਬਖਸ਼ਦੀ ਹੁੰਦੀ ਕੌਡੇ ਨੂੰ ਹੁਣ ਤੱਕ ਰਾਸ਼ ਕਹੀ ਜਾਂਦੇ ਜਦੋਂ ਕਿ ਗੁਰੂ ਨਾਨਕ ਨੇ ਉਹਨੂੰ ਬਖਸ਼ ਦਿੱਤਾ ਤੋ ਤੁਹਾਡਾ ਸੁਭਾਅ ਆ ਪਤਕਾਂ ਦਾ ਉਧਾਰ ਕਰਨਾ ਕਿਰਪਾ ਕਰਕੇ ਬਖਸ਼ ਦਿਓ
ਛੇਵਾਂ ਧਾਰ ਦੀਜੈ ਤੇ ਮੁਖਾ
ਕਿਰਪਾ ਕਰਕੇ ਉਹਨੂੰ ਮੁਕਤੀ ਜਰੂਰ ਦਿਓ
ਇੱਕ ਨਾ ਗੁਨੀਏ ਮਨ ਮੈਂ ਦੁਖਾ
ਉਹਦੇ ਜਿਹੜੇ ਔਗਣ ਨੇ ਉਹ ਆਪ ਕਿਰਪਾ ਕਰਕੇ ਨਾ ਚਤਾਰਿਓ
ਸ੍ਰੀ ਨਰਸਿੰਘ ਕਿਰਪਾ ਰਸ ਪੀਨੇ
ਉਸ ਬਾਅਦ ਨਰਸਿੰਘ ਜੀ ਕਿਰਪਾ ਦੇ ਰਾਸਤੇ ਵਿਚ ਭਿੱਜੇ ਹੋਏ
ਬੋਲੇ ਬਿਕਸਤ ਬਚਨ
ਕਰਾਉਂਦੇ ਹੋਏ ਭਗਤ ਪ੍ਰਹਿਲਾਦ ਨੂੰ ਕਹਿਣ ਲੱਗੇ
ਜੇ ਕੁਲ ਜਨਮਿਓ ਤੂੰ ਮਮ ਦਾਸਾ
ਪ੍ਰਹਿਲਾਦ ਸ਼ੰਕਾ ਕਿਉਂ ਕਰਦਾ ਜਿਹੜੀ ਕੁਲ ਦੇ ਵਿਚ ਤੂੰ ਜਨਮੇ
ਭਗਤ ਕੀਨ ਦਿੜ ਲਖਿਓ ਨਾ ਤਰਾਸਾ
ਤੁਹਾਨਾਸ ਤੋਂ ਤੂੰ ਡਰਿਆ ਨੀ ਤੇ ਤੂੰ ਭਗਤੀ ਕਰਦਾ ਰਿਹਾ
ਕੋ ਸੰਦੇ ਤੇ ਪਿਤ ਗਤ ਕਾਰੇ ਜਗ ਸਾਗਰ ਕੁਲ ਅਕੀਸ ਤਾਰੇ
ਤੂੰ ਇਸ ਕੁਲ ਦੇ ਵਿਚ ਪ੍ਰਗਟ ਹੋਇਆ ਤੇ ਤੇਰੀ ਭਗਤੀ ਦੇ ਕਰਕੇ ਅਸੀਂ ਤੇਰੀਆਂ 21 ਕੁਲਾਂ ਤਾਰ ਦਿੱਤੀਆਂ ਨੇ ਤੇ ਤੂੰ ਸ਼ੰਕਾ ਕਿਉਂ ਕਰਦਾ ਵੀ ਤੇਰੇ ਪਿਤੇ ਦਾ ਉਧਾਰ ਨੀ ਹੋਵੇਗਾ ਭਗਤ ਜਨਾ ਕੇ 21 ਕੁਲ ਉਧਾਰੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਸੱਤ ਕੁਲਾਂ ਦਾਦਕਿਆਂ ਦੀਆਂ ਸੱਤ ਨਾਨਕਿਆਂ ਦੀਆਂ ਤੇ ਸੱਤ ਸਹੁਰਿਆਂ ਦੀਆਂ ਇਹ 21 ਕੁਲਾ ਤੇਰੀ ਭਗਤੀ ਕਰਕੇ ਤਰ ਗਈਆਂ
ਅਸ ਕਹਿ ਦੀਨ ਰਾਜ ਅਬ ਖੇਕਾ
ਕਹਿ ਕੇ ਫਿਰ ਤਿਲਕ ਦੇਣਾ ਕੀਤਾ ਰਾਜ ਭਾਗ ਦਾ
ਕਿਰਪਾ ਧਾਰ ਮੁਝ ਸਹਿਤ ਵਿਵੇਕਾ
ਕਿਰਪਾ ਕੀਤੀ ਨਰਸਿੰਘ ਜੀ ਨੇ ਮੇਰੇ ਤੇ
ਗੌਰੋ ਸ਼੍ਰੀ ਨਰਸਿੰਘ ਮਹਾਨਾ
ਸੁਵਾਤ ਨਰਸਿੰਘ ਜੀ
ਸਭ ਦੇਖਤ ਪੇ ਅੰਤਰ ਧਿਆਨਾ
ਵੇਖਦਿਆਂ ਵੇਖਦਿਆਂ ਅੰਤਰ ਧਿਆਨ ਹੋ ਗਿਆ ਲੋਕ ਹੋ ਗਏ
ਸੋ ਪ੍ਰਭੂ ਅਬ ਕਲੀ ਕਾਲ ਮਝਾਰਾ
ਪਰਮੇਸ਼ਰ ਹੁਣ ਇਸ ਕਲੀ ਕਾਲ ਦੇ ਵਿਚ
ਭਗਤ ਸਰੂਪ ਧਰਿਓ ਅਵਤਾਰਾ
ਭਗਤੀ ਦਾ ਸਰੂਪ ਅਵਤਾਰ ਧਾਰਨ ਕਰਕੇ ਪ੍ਰਗਟ ਹੈ
ਨਰ ਮਲੀਨ ਅਗ ਪੀਨ ਨਿਹਾਰੇ
ਜਦੋਂ ਵੇਖਿਆ ਕਿ ਜੀਵ ਪਾਪ ਕਰੀ ਜਾ ਰਹੇ ਹਨ
ਕਿਨੇ ਬਤਾਵਨ ਪੰਥ ਸੁਖਾਰੇ
ਉਹਨਾਂ ਨੂੰ ਸੌਖਾ ਰਸਤਾ ਪਰਮਾਤਮਾ ਨੂੰ ਮਿਲਣ ਦਾ ਦੱਸਣ ਦੇ ਲਈ
ਗਿਆਨ ਮੁਝ ਦਰਸ਼ਨ ਦੀਨਾ
ਜਿਹਨੇ ਬੜੀ ਕਿਰਪਾ ਕੀਤੀ ਕਿ ਮੈਨੂੰ ਦਰਸ਼ਨ ਦੇਣਾ ਕੀਤਾ
ਸਭ ਤਨ ਧਰ ਨਰ ਹਰ ਰੱਖ ਕੀਨਾ
ਕਿਰਪਾ ਕਰਕੇ ਮੈਨੂੰ ਬਚਾ ਲਿਆ ਉਦੋਂ ਨਰਸਿੰਘ ਰੂਪ ਹੋ ਕੇ ਬਚਾਇਆ ਸੀ ਤੇ ਹੁਣ ਗੁਰੂ ਨਾਨਕ ਦੇ ਰੂਪ ਦੇ ਵਿਚ ਦਰਸ਼ਨ ਹੋਏ ਨੇ
ਮੋਏ ਸੰਗ ਇਮ ਭਾਵਿਰ ਤੰਤੇ
ਗੱਲ ਮੇਰੇ ਨਾਲ ਹੋਏ
ਸੁਣੋ ਕਾਨ ਬਾਲੇ ਮਤ ਮੰਤੇ
ਪਏ ਬਾਲਾ ਜੀ ਸੁਣਨਾ ਕਰੋ
ਸ੍ਰੀ ਅੰਗਦ ਸੁਣੀਏ ਮਨ ਲਾਏ
ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣੋ
ਸੁਣੀ ਸਰਵ ਜਬ ਕਥਾ ਸੁਹਾਏ
ਉਹਨਾਂ ਨੇ ਮੈਨੂੰ ਸੁਣਾਉਣਾ ਕੀਤੀ ਕਥਾ ਭਗਤ ਪ੍ਰਹਿਲਾਦ ਨੇ
ਬੰਦ ਹੱਥ ਮੈਂ ਬੰਧਨ ਕੀਨੀ
ਮੈਂ ਮੱਥਾ ਟੇਕਿਆ ਭਗਤ ਪ੍ਰਹਿਲਾਦ ਜੀ ਨੂੰ
ਭਗਤਨ ਤੇ ਮਹਿਮਾ ਵੱਡ ਚੀਨੀ
ਭਗਤੀ ਦੀ ਮਹਿਮਾ ਵਡਿਆਈ ਨੂੰ ਜਾਣਿਆ
ਕਿਤਕ ਕਾਲ ਸ੍ਰੀ ਗੁਰ ਤੇ ਪਾਸਾ
ਕੁਝ ਕਾ ਕੁਝ ਸਮਾਂ ਸਤਿਗੁਰਾਂ ਜੀ ਦੇ ਕੋਲ
ਰਹਿ ਕਰ ਕੀਨੇ ਬਚਨ ਬਿਲਾਸਾ
ਦੇ ਵਿਚ ਬਚਨ ਬਿਲਾਸ ਹੋਏ
ਕਰੀ ਪਰਸ ਪਰ ਦੋਇ ਦਿਸ਼ ਬੰਦਨ
ਸਵਾਸ ਭਗਤ ਪ੍ਰਹਿਲਾਦ ਜੀ ਨੇ ਗੁਰੂ ਨਾਨਕ ਜੀ ਨੂੰ ਮੱਥਾ ਟੇਕਿਆ
ਅਗਰੇ ਜੀ ਗਮਨੇ ਦੋਖ ਨਿਕੰਦਨ
ਨਾਸ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਇਸ ਤਰ੍ਹਾਂ ਭਗਤ ਪ੍ਰਹਿਲਾਦ ਨੂੰ ਦਰਸ਼ਨ ਦੇ ਕੇ ਇਸ ਤੋਂ ਅੱਗੇ ਚੱਲੇ ਨੇ। ਅੱਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ਤੇ ਪਾਰੋਪਕਾਰੀ ਨੇ ਦਲ ਭੰਜਨ ਗੁਰਸੂਰਮਾ ਵੱਡ ਯੋਧਾ ਬਹੁ ਪਾਰੋਪਕਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਵੈਸੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਅੱਜ। ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੰਜਵੇਂ ਸਥਾਨ ਤੇ ਗੁਰੂ ਬਣੇ ਬੈਠੇ ਨੇ। ਬੈਠਾ ਸੋਢੀ ਪਾਤਸ਼ਾਹ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਾਦੀ ਜਿਹੜੀ ਮਾਤਾ ਗੰਗਾ ਜੀ ਦੇ ਨਾਲ ਹੋਈ, ਜਦੋਂ ਤੋਂ ਗੁਰਤਾ ਗੱਦੀ ਤੇ ਬੈਠੇ ਨੇ ਉਦੋਂ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਰੋਧ ਘਰ ਦੇ ਵਿੱਚੋਂ ਵੱਡੇ ਭਰਾ ਪਿਰਥੀ ਚੰਦ ਨੇ ਕਰਨਾ ਕੀਤਾ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਹਿਣ ਲੱਗੇ ਵੀ ਸਾਰਾ ਕੁਝ ਤੁਸੀਂ ਲੈ ਲਿਆ ਕਰੋ ਤੇ ਸਾਨੂੰ ਤਾਂ ਜਿਤਨਾ ਕੁ ਚਾਹੀਦਾ ਰਾਸ਼ਨ ਦੋ ਡੰਗ ਦਾ ਉਨਾ ਕੁ ਦੇ ਦਿਆ ਕਰੋ, ਅਸੀਂ ਤੁਹਾਡੇ ਕੋਲ ਆ ਕੇ ਲੈ ਲਿਆ ਕਰਾਂਗੇ। ਫਿਰ ਸਤਿਗੁਰਾਂ ਜੀ ਨੇ ਸਾਰਾ ਕੁਝ ਇਹਨਾਂ ਲਈ ਛੱਡ ਦਿੱਤਾ, ਪਿਰਥੀ ਚੰਦ ਨੂੰ ਵੀ ਦੇ ਦਿੱਤਾ, ਮਹਾਂਦੇਵ ਨੂੰ ਵੀ ਦੇ ਦਿੱਤਾ, ਲੇਕਿਨ ਸੁਭਾਅ ਨਹੀਂ ਬਦਲਦਾ ਹੁੰਦਾ ਮਾੜਾ, ਇਹ ਆਪਣੇ ਸੁਭਾਅ ਦੇ ਵਿੱਚ ਉਸ ਤਰ੍ਹਾਂ ਰਿਹਾ, ਈਰਖਾ ਕਰਦਾ ਰਿਹਾ, ਵਿਰੋਧ ਕਰਦਾ ਰਿਹਾ। ਇਹਦੇ ਘਰੇ ਪੁੱਤਰ ਦਾ ਜਨਮ ਹੋ ਗਿਆ ਸੀ ਮਿਹਰਬਾਨ ਜੀ ਦਾ, ਤੇ ਘਰ ਤਾਂ ਇਕੱਠੇ ਹੀ ਸਨ, ਬੇੜਾ ਇੱਕੋ ਹੀ ਸੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਮਿਹਰਬਾਨ ਦੇ ਨਾਲ ਬੜਾ ਪਿਆਰ ਕਰਦੇ, ਉਹਨੂੰ ਟੋਕਣਾ, ਉਹਨੂੰ ਵਸਤਰ ਵੀ ਸਲਾ ਕੇ ਦੇਣੇ, ਕਿਉਂਕਿ ਗੁਰੂ ਤਾਂ ਸਮਦ੍ਰਿਸ਼ਟ ਹੈ। ਤਾਂ ਇੱਕ ਸਿੱਖ ਆਇਆ ਕਾਬਲ ਤੋਂ, ਜਿਹਨੇ ਭੇਟਾ ਰੱਖੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਗੇ, ਪਰ ਨਾਲ ਹੀ ਬੇਨਤੀ ਕੀਤੀ। ਕਹਿਣ ਲੱਗੇ ਮਹਾਰਾਜ ਵੀ ਇਹ ਜਿਹੜਾ ਤੇਵਰ ਹੈ ਨਾ, ਤਿੰਨ ਕੱਪੜੇ, ਇਹ ਮੈਂ ਮਾਤਾ ਜੀ ਦੀ ਲੈ ਕੇ ਆਇਆ, ਸਲਵਾਰ ਕਮੀਜ਼ ਦੁਪੱਟਾ, ਤੇ ਮੇਰੀ ਭਾਵਨਾ ਵੀ ਮਾਤਾ ਜੀ ਇਸ ਤੋਂ ਜ਼ਰੂਰ ਪਹਿਨਣ। ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਇੱਥੇ ਤਾਂ ਜੋ ਆ ਗਿਆ ਪਤਾ ਨੀ ਕਿਹਨੇ ਵਰਤ ਲੈਣਾ, ਕਿ ਜੇ ਤੁਸੀਂ ਮਾਤਾ ਜੀ ਨੂੰ ਦੇਣਾ ਫਿਰ ਤੁਸੀਂ ਇਹ ਘਰੇ ਫੜਾ ਕੇ ਆਓ, ਕਿਉਂਕਿ ਇੱਥੇ ਤਾਂ ਜੋ ਆ ਰਿਹਾ ਲੋੜਵੰਦਾਂ ਨੇ ਲੈ ਜਾਣਾ, ਇਹ ਜੇ ਘਰੇ ਤਾਂ ਜਾਣਾ ਨੀ ਇਹ ਸਾਰਾ ਕੁਝ। ਉਹ ਸਿੱਖ ਫਿਰ ਉਹ ਕੱਪੜੇ ਘਰੇ ਦੇ ਕੇ ਆਇਆ। ਉਸ ਵਕਤ ਉਹ ਜਿਹੜਾ ਤੇਵਰ ਸੀ ਨਾ, ਉਹ ਬਾਦਸ਼ਾਹ ਦੀ ਵੱਡੀ ਬੇਗਮ ਪਹਿਨਦੀ ਹੁੰਦੀ ਸੀ, ਉਸ ਤਰ੍ਹਾਂ ਦਾ ਕੱਪੜਾ ਸੀ, ਉਹ ਬੜਾ ਕੀਮਤੀ। ਸਿੱਖ ਦੀ ਭਾਵਨਾ ਵੇਖ ਕੇ ਮਾਤਾ ਜੀ ਨੇ ਸਲਾਹ ਲਿਆ, ਸਾਉਣ ਭਾਦੋਂ ਦਾ ਮਹੀਨਾ ਲੰਘਿਆ, ਸਲਾਬੀ ਆਈ ਤੇ ਉਹ ਕੱਪੜੇ ਉੱਤਰ ਪਾਏ ਨੇ, ਤੇ ਕਰਮੋ ਨੇ ਉਹ ਉੱਪਰ ਪਏ ਵੇਖ ਲਏ, ਉੱਥੋਂ ਬੇਹੋਸ਼ ਹੋਈ ਤੇ ਚੁੱਕੇ ਥੱਲੇ ਲਿਆਏ। ਪਿਰਥੀ ਚੰਦ ਨੂੰ ਬੁਲਾਇਆ, ਕਹਿੰਦਾ ਕੀ ਹੋ ਗਿਆ? ਉਹ ਸੇਵਾਦਾਰਨੀਆਂ ਨੇ ਦੱਸਿਆ ਜਿਹੜੀਆਂ ਘਰ ਚ ਸਨ, ਬਈ ਕੋਠੇ ਚੜੀ ਹੈ ਪੌੜੀ ਤੋਂ ਪਤਾ ਨੀ ਕਿਹੜਾ ਭੂਤ ਜਿਵੜ ਗਿਆ ਉੱਥੋਂ, ਫਿਰ ਤਾਂ ਚੁੱਕੇ ਲਿਆਏ। ਹੋਸ਼ ਲਿਆਂਦੀ, ਕਹਿੰਦੀ ਸਾਰੀਆਂ ਤੇਰੀਆਂ ਕਰਨੀਆਂ, ਪਿਤਾ ਗੁਰੂ ਰਾਮਦੇਵ ਜੀ ਦਾ ਕਹਿਣਾ ਨੀ ਮੰਨਿਆ, ਗੁਰੂ ਨੀ ਬਣਿਆ, ਜੇ ਗੁਰੂ ਬਣਦਾ ਅੱਜ ਜਿਹੜਾ ਕੁਝ ਮੇਰੀ ਦਰਾਣੀ ਦੇ ਘਰੇ ਆ ਤੇ ਮੇਰੇ ਘਰੇ ਹੋਣਾ ਸੀ। ਉਹ ਕਹਿੰਦੇ ਵੀ ਗੱਲ ਤੇ ਕੁਝ ਨੀ ਹੈ, ਵੀ ਤੂੰ ਜੋ ਮਰਜ਼ੀ ਖਰੀਦ ਲੈ, ਬਾਕੀ ਜੇ ਮੈਂ ਨੀ ਗੁਰੂ ਬਣਿਆ ਤੇਰਾ ਪੁੱਤਰ ਤਾਂ ਗੁਰੂ ਬਣੂਗਾ ਨਾ। ਮੈਂ ਕੋਸ਼ਿਸ਼ ਦੇ ਵਿੱਚ ਸਰਕਾਰ ਨਾਲ ਮਿਲਿਆ ਵੀ ਜਿਵੇਂ ਕਿਵੇਂ ਆਪਣੇ ਭਰਾ ਦਾ ਕੰਡਾ ਕੱਢਣਾ ਤੇ ਤੇਰਾ ਜਿਹੜਾ ਪੁੱਤਰ ਮਿਹਰਬਾਨ ਪੱਕਾ ਗੁਰੂ ਹੈ ਤੇਰੇ ਕੋਲ ਆ ਜਾਣਾ। ਹੁਣ ਮਾਲਕਾਂ ਦੀ ਆਸ ਵਿੱਚ ਈਰਖਾ, ਨੌਕਰਾਂ ਦੀ ਕੋਈ ਨਹੀਂ ਹੈ। ਕਰਮੋ ਦੀ ਦਾਸੀ ਨੇ ਇਹੀ ਗੱਲ ਮਾਤਾ ਗੰਗਾ ਜੀ ਦੀ ਦਾਸੀ ਨੂੰ ਕਹਿ ਦਿੱਤੀ ਤੇ ਦਾਸੀ ਨੇ ਮਾਤਾ ਗੰਗਾ ਜੀ ਨੂੰ ਰੋ ਕੇ ਹਾਲ ਸੁਣਾ ਦਿੱਤਾ। ਭਈ ਤੁਹਾਡੀ ਜਿਹੜੀ ਜਠਾਣੀ ਹੈ ਨਾ ਕਰਮ, ਉਹ ਇਹ ਕਹਿੰਦੀ ਹੈ ਵੀ ਇਹ ਤਾਂ ਪੌਤਰੇ ਜਾਣਗੇ, ਇਹਨਾਂ ਦੇ ਕਿਹੜੇ ਹੁਣ ਤੱਕ ਬੱਚਾ ਹੋਇਆ। ਤੇ ਮਾਤਾ ਗੰਗਾ ਜੀ ਨੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਇਸਤਰੀ ਸਰੀਰ ਹੈ ਉਦੋਂ ਹੀ ਸਫਲ ਹੈ ਜਦੋਂ ਇਹਦੀ ਕੋਕਰ ਹੀ ਹੋਵੇ। ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਗੰਗਾ ਨਿਯਮ ਗੁਰੂ ਨਾਨਕ ਦੇ ਘਰ ਦਾ ਉਹੀ ਹੈ, ਸੁਲੱਖਣੀ ਨੇ ਵੀ ਇੱਛਾ ਕੀਤੀ ਪੁੱਤਰ ਚਾਹੀਦੇ ਨੇ ਤੇ ਬੇਬੇ ਨਾਨਕੀ ਨੇ ਸਿੱਖਿਆ ਦਿੱਤੀ ਸੀ ਕਿ ਭਰਜਾਈ ਜੇ ਪੁੱਤਰ ਚਾਹੇ ਨਾ ਗੁਰੂ ਨਾਨਕ ਨੂੰ ਪਰਮੇਸ਼ਰ ਜਾਣ ਕੇ ਸੇਵਾ ਕਰ ਲੈ। ਤੇ ਬੇਬੇ ਨਾਨਕੀ ਦੀ ਦਿੱਤੀ ਸਿੱਖਿਆ ਮਾਤਾ ਸੁਲੱਖਣੀ ਨੇ ਧਾਰਨ ਕੀਤੀ, ਫਿਰ ਉਹਨਾਂ ਦੇ ਘਰੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਕਸ਼ਮੀ ਦਾਸ ਪੈਦਾ ਹੋਏ। ਨਿਯਮ ਉਹੀ ਹੈ। ਕਹਿੰਦੇ ਜੀ ਦੱਸੋ, ਸਾਹਿਬ ਜੀ ਕਹਿੰਦੇ ਵੀ ਸਿੱਖਾਂ ਦੀ ਸੇਵਾ ਕਰਕੇ ਨਾ ਉਹਨਾਂ ਤੋਂ ਅਰਦਾਸ ਕਰਵਾਓ। ਕਿਹੜਾ ਸਿੱਖ ਮਹਾਰਾਜ, ਸਿੱਖ ਤੁਹਾਡੇ ਅਣਗਿਣਤ ਨੇ, ਕਿਹੜੇ ਦੀ ਕਰੀਏ ਕਿਹੜੇ ਦੀ ਛੱਡੀਏ। ਸਾਹਿਬ ਜੀ ਕਹਿੰਦੇ ਪੂਰਨ ਸਿੱਖ ਬਾਬਾ ਬੁੱਢਾ ਜੀ ਨੇ, ਜਿਹੜੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ ਗੁਰੂਆਂ ਦੇ ਦਰਸ਼ਨ ਕਰਦੇ ਆ ਰਹੇ। ਤੇ ਮਾਤਾ ਜੀ ਨੇ ਦੂਸਰੇ ਦਿਨ ਸੇਵਾਦਾਰ ਦੀਆਂ ਸਿੱਖਾਂ ਨੂੰ ਕਿਹਾ ਵੀ ਲੰਗਰ ਤਿਆਰ ਕਰੋ, ਬਈ ਜਾਣਾ ਬਾਬਾ ਬੁੱਢਾ ਜੀ ਦੇ। ਜਿਵੇਂ ਅੱਜ ਕੱਲ੍ਹ ਹੁੰਦਾ ਸੈਂਟ ਵਾਲੇ ਨੂੰ ਕਰ ਦੇਣਾ ਫੋਨ ਵੀ, ਕੈਟਰਿੰਗ ਵਾਲੇ ਨੂੰ ਵੀ ਬੰਦੇ ਭੇਜ ਦਿਓ ਜੀ, ਰੋਟੀਆਂ ਪਕਾਉਣੀਆਂ, ਲੱਸੀ ਬਣਾਉਣੀ ਹੈ। ਤੇ ਉਹ ਤੁਹਾਨੂੰ ਪਤਾ ਹੈ ਵੀ ਉਹ ਤਲੀਆਂ ਤਾਂ ਸਾਰੇ ਮਲਦੇ ਨੇ ਨਾ, ਤੇ ਉਹਨਾਂ ਦੇ ਅੰਦਰ ਕਿਹੜੀ ਭਾਵਨਾ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਰੱਖ ਕੇ ਨੌਕਰ ਕਿਰਾਏ ਤੇ ਫਿਰ ਲੱਸੀ ਰੜਕਾਉਣੀ ਤੇ ਰੋਟੀਆਂ ਬਣਾਉਣੀਆਂ। ਤੇ ਜੇ ਉਸ ਲੰਗਰ ਦੇ ਨਾਲ ਬਾਬਾ ਬੁੱਢਾ ਜੀ ਪ੍ਰਸੰਨ ਨਹੀਂ ਹੋਏ ਤੇ ਹੁਣ ਦੱਸੋ ਵੀ ਆਰਟੀਫਿਸ਼ਲ ਦੇ ਨਾਲ ਲੰਗਰ ਦੇ ਨਾਲ ਅਸੀਂ ਗੁਰੂ ਦੀ ਖੁਸ਼ੀ ਕਿੱਥੋਂ ਲੈ ਲਾਂਗੇ। ਗੱਜ ਖੇ ਆਖੋ ਸਤਨਾਮ। ਨੌਕਰਾਂ ਦਾ ਲੰਗਰ, ਉਹ ਨੌਕਰਾਂ ਦਾ ਲੰਗਰ ਤਾਂ ਬਾਬਾ ਬੁੱਢਾ ਜੀ ਨੇ ਅਰਦਾਸ ਹੀ ਨਹੀਂ ਕੀਤੀ ਤੇ ਰਾਤ ਦੇ ਵਿੱਚ ਬੈਠ ਕੇ ਲੰਗਰ ਤਿਆਰ ਕਰਵਾ ਕੇ ਮਾਤਾ ਗੰਗਾ ਜੀ ਗਏ ਤੇ ਹੁਣ ਰਾਤ ਜਾ ਰਿਹਾ, ਗੱਡੇ ਨੇ ਨਾਲ ਸੇਵਾਦਾਰਾਂ ਦੇ, ਖੜਕਾ ਹੋ ਰਿਹਾ, ਪੰਛੀ ਉੱਡ ਰਹੇ ਨੇ, ਜਾਨਵਰ ਭੱਜ ਰਹੇ ਨੇ। ਬਾਬਾ ਬੁੱਢਾ ਜੀ ਕਹਿੰਦੇ ਭਾਈ ਕੀ ਹੋ ਗਿਆ ਇੱਧਰ, ਕੋਈ ਰਾਜਾ ਮਹਾਰਾਜ ਆ ਰਿਹਾ। ਹੁਣ ਰਾਤ ਦੀ ਪਛਾਣ ਸੀ ਸਿੱਖਾਂ ਨੂੰ, ਕਹਿਣ ਲੱਗੇ ਵੀ ਰਾਤ ਤੇ ਮਾਤਾ ਜੀ ਦਾ। ਬਾਬਾ ਜੀ ਕਹਿੰਦੇ ਗੁਰੂ ਕਹਿੰਦੇ ਕੀ ਭਾਜੜਾ ਪੈ ਗਿਆ, ਇੰਨੀ ਤੇਜ਼ੀ ਨਾਲ ਆ ਰਹੇ ਨੇ। ਹੁਣ ਉੱਥੇ ਕਿਹੜੀ ਅਰਦਾਸ ਹੋਣੀ, ਦਾਸੀ ਨੇ ਜਾ ਕੇ ਕਿਹਾ ਜੀ ਮਾਤਾ ਜੀ ਆਏ ਨੇ, ਉਹਨਾਂ ਨੇ ਸੁਣਿਆ ਨੀ। ਤੇ ਸ਼ਾਮ ਨੂੰ ਸਤਿਗੁਰੂ ਜੀ ਪੁੱਛਣ ਲੱਗੇ ਵੀ ਗੰਗਾ ਜੀ ਅਰਦਾਸ ਹੋ ਗਈ, ਕਹਿੰਦੇ ਜੀ ਅਰਦਾਸ ਤਾਂ ਹੋ ਗਈ ਪਰ ਅਰਦਾਸ ਪੁੱਠੀ ਹੋ ਗਈ। ਆਪਾਂ ਕਹਿੰਦੇ ਨਾ ਅਰਦਾਸ ਪੁੱਠੀ ਹੋ ਗਈ। ਕਹਿਣ ਲੱਗੇ ਵੀ ਕੋਈ ਕਮਜ਼ੋਰੀ ਹੋਣੀ ਸੇਵਾ ਦੇ ਵਿੱਚ, ਕਿਵੇਂ ਗਏ ਸੇਵਾ ਦੇ ਵਿੱਚ, ਮਾਤਾ ਜੀ ਨੇ ਦੱਸਿਆ। ਕਹਿਣ ਲੱਗੇ ਵੀ ਹੋਣੀ ਮੰਗਤ ਮਾਨ ਨਾ ਪਾਇਆ, ਜੇ ਮੰਗਣ ਜਾਣਾ ਫਿਰ ਮਾਣ ਨਹੀਂ ਰੱਖੀਦਾ, ਮੰਗਤੇ ਨੂੰ ਕਦੇ ਮਾਣ ਨਹੀਂ ਮਿਲਦਾ ਤੇ ਜਿਹੜਾ ਮਾਣ ਦੇ ਨਾਲ ਜਾਵੇ ਉਹਨੂੰ ਕਦੇ ਮੰਗਿਆ ਨਹੀਂ ਮਿਲਦਾ। ਕਹਿਣ ਲੱਗੇ ਵੀ ਜੋ ਨਿਮਰਤਾ ਵਾਲਾ ਪੱਖ ਹੈ ਉਹ ਪੜਾਓ। ਇਹ ਸਾਧ ਸੰਗਤ ਜੀ ਉਹ ਲੰਗਰ ਮਾਤਾ ਗੰਗਾ ਜੀ ਨੇ ਆਪਣੇ ਹੱਥੀ ਤਿਆਰ ਕੀਤਾ, ਆਟਾ ਪੀਸਿਆ, ਛੋਲੇ ਪਾਏ ਵਿੱਚ ਮੀਸਾ ਆਟਾ, ਗੰਢੇ ਪਾ ਕੇ ਫਿਰ ਰੋਟੀਆਂ ਪਕਾਈਆਂ ਜੋ ਸਮੇਂ ਦਾ ਸੀ, ਲੱਸੀ ਆਦਿ ਲੈ ਕੇ ਗਏ ਔਰ ਮਾਤਾ ਗੰਗਾ ਜੀ ਪੈਦਲ ਤੁਰ ਕੇ ਗਏ। ਕਿਸੇ ਨੂੰ ਨਾਲ ਲੈ ਕੇ ਗਏ, ਇੱਕ ਸੇਵਾਦਾਰਨੀ ਨੂੰ ਨਾਲ ਲੈ ਗਏ ਬਸ। ਤੇ ਜਦੋਂ ਗਏ ਤੇ ਬਾਬਾ ਜੀ ਉੱਠ ਕੇ ਆਪ ਆ ਗਏ, ਕਹਿਣ ਲੱਗੇ ਇੱਕ ਮਾਤਾ ਨੂੰ ਹੀ ਪਤਾ ਹੁੰਦਾ ਵੀ ਮੇਰੇ ਪੁੱਤਰ ਨੂੰ ਭੁੱਖ ਲੱਗੀ ਆ। ਆਪ ਟੋਕਰਾ ਸਿਰ ਤੋਂ ਉਤਾਰਿਆ ਕਿ ਬੈਠ ਕੇ ਛਕਣ ਲੱਗੇ, ਕਹਿਣ ਲੱਗੇ ਮਾਤਾ ਬੜੀ ਭੁੱਖ ਲੱਗੀ ਸੀ। ਫਿਰ ਉੱਥੇ ਹੁਣ ਮਾਤਾ ਜੀ ਨੂੰ ਕੁਝ ਕਹਿਣਾ ਨਹੀਂ ਪਿਆ, ਆਪ ਹੀ ਉਹਨਾਂ ਨੇ ਅਰਦਾਸ ਕੀਤੀ। ਕਹਿਣ ਲੱਗੇ ਮਾਤਾ ਕਰਨ ਵਾਲਾ ਤਾਂ ਸਾਰਾ ਉਹ ਹੀ ਹੈ, ਗੁਰੂ ਅਰਜਨ ਦੇਵ ਜੀ ਹੈ, ਮੇਰੇ ਵਰਗੇ ਸਿੱਖਾਂ ਨੂੰ ਵਡਿਆਈ ਬਖਸ਼ਦਾ ਤੇ ਚਲੋ ਜੇ ਉਹ ਵਡਿਆਈ ਬਖਸ਼ਦਾ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਤੁਹਾਡੀ ਸੇਵਾ ਥਾਂ ਪਾਉਣ, ਪਰ ਤੁਹਾਡੀ ਭਾਵਨਾ ਪੂਰੀ ਕਰਨ। ਨਾਲ ਹੀ ਉਹਨਾਂ ਨੇ ਬਚਨ ਕਰ ਦਿੱਤੇ ਸਨ, ਮਾਤਾ ਰੋਟੀਆਂ ਬੜੀਆਂ ਭਾਰੀਆਂ ਨੇ, ਇਹ ਗੁਰੂ ਵੀ ਅਗਲਾ ਭਾਰੀ ਹੋਵੇਗਾ, ਜਿਸ ਤਰ੍ਹਾਂ ਗੰਢਾ ਭੰਨਿਆ ਇਸ ਤਰ੍ਹਾਂ ਦੁਸ਼ਮਣਾਂ ਦੇ ਸਿਰ ਭੰਨੇਗਾ, ਆਕਾਸ਼ ਦੇ ਵਿੱਚ ਗੜਗੜਾ ਕੋਈ ਜਦੋਂ ਚੜਿਆ ਕਰੇਗਾ ਇਸੇ ਤਰ੍ਹਾਂ ਹੀ ਸਾਰੇ ਪਾਸੇ ਹੋਇਆ ਕਰੇਗੀ, ਤੇਜ ਪ੍ਰਤਾਪ ਹੋ ਗਿਆ ਬੜਾ। ਮਾਤਾ ਗੰਗਾ ਜੀ ਬੜੇ ਪ੍ਰਸੰਨ ਚਿੱਤ ਹੋ ਕੇ ਘਰੇ ਆਏ। ਇੱਕ ਮਹੀਨਾ ਲੰਘਿਆ, ਘਰ ਦੇ ਵਿੱਚ ਮਾਤਾ ਕੇ ਪੁੱਤਰ ਮੈਂ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ। ਮਾਤਾ ਨੂੰ ਬੜੀ ਖੁਸ਼ੀ ਹੋਈ, ਜਦੋਂ 9 ਮਹੀਨੇ ਬਤੀਤ ਹੋਏ ਉਸ ਵਕਤ ਪਿਰਥੀ ਚੰਦ ਦਾ ਪ੍ਰੇਰਿਆ ਹੋਇਆ ਸੋਲੀ ਖਾਂ ਚੜ੍ਹ ਕੇ ਆ ਰਿਹਾ ਸੀ, ਤੇ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਕਿ ਉਹਨੂੰ ਮੋੜੋ, ਪ੍ਰਥਮੇ ਮਤਾ ਪੱਥਰੀ ਚਲਾਵੋ। ਕਿ ਪਹਿਲੀ ਗੱਲ ਇਹ ਹੈ ਵੀ ਉਹਨਾਂ ਨੂੰ ਕੋਈ ਚਿੱਠੀ ਭੇਜ ਦਿਓ, ਦੁਤੀਏ ਮਤਾ ਦੋਏ ਮਾਂ ਰੁਕ ਪੈ ਜਾਵੋ, ਜਾਂ ਫਿਰ ਦੋ ਬੰਦੇ ਭੇਜ ਦਿਓ ਸਿਆਣੇ ਕਿ ਉਹਨੂੰ ਸਮਝਾਓ ਵੀ ਉਰੇ ਕਾਹਦੇ ਵਾਸਤੇ ਆ ਰਿਹਾ। ਤਰੀਤੀਏ ਮਤਾ ਕਿ ਕਰੋ ਪਾਇਆ, ਜੇ ਸਾਡੀ ਗੱਲ ਨਹੀਂ ਮੰਨਣੀ ਫਿਰ ਤੁਸੀਂ ਆਪਣੀ ਕਰੋ, ਕੀ ਕਰਨਾ ਤੁਸੀਂ ਕੀ ਗੱਲ। ਸਤਿਗੁਰੂ ਜੀ ਕਹਿਣ ਲੱਗੇ ਨਾ ਬੰਦਾ ਭੇਜਣਾ, ਨਾ ਚਿੱਠੀ ਭੇਜਣੀ, ਨਾ ਕੋਈ ਕੀ ਹੈ, ਮਤਾ ਮੈਂ ਸਭ ਕਿਛ ਛੋੜ ਪ੍ਰਭ
ਤੂੰ ਹੀ
ਆਇਆ। ਸਾਹਿਬ ਜੀ ਕਹਿੰਦੇ ਸੋਲੀ ਤੇ ਨਾਰਾਇਣ ਰਾਖ ਰੱਖਿਆ, ਉਹ ਮਾਲਕ ਨੇ ਕਰਨੀ ਦੁਸ਼ਮਣ ਤੋਂ, ਅਸੀਂ ਨੀ ਕੁਝ ਕਰਨਾ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਅਸੀਂ ਜਾਣਾ ਨੀ, ਡਰ ਥੋੜੀ ਇੱਥੇ ਕਿਸੇ ਤਰ੍ਹਾਂ ਦਾ, ਤੁਸੀਂ ਡਰੋ ਨਾ, ਸੋਲੀ ਹੋਏ ਮੂਆ ਨਾ ਪਾਕ, ਉਹਨੇ ਰਸਤੇ ਵਿੱਚ ਹੀ ਮਰ ਜਾਣਾ, ਉਰੇ ਨੀ ਪਹੁੰਚਦਾ ਉਹ। ਪਰ ਸਿੱਖ ਕਹਿਣ ਲੱਗੇ ਵੀ ਮਹਾਰਾਜ ਉਹ ਚੜ੍ਹ ਕੇ ਆ ਰਿਹਾ, ਇਸ ਤਰ੍ਹਾਂ ਕਿਵੇਂ ਮਰ ਜਾਏਗਾ, ਕੁਝ ਅੱਗੇ ਲੜੇਗਾ ਉਹਦੇ ਨਾਲ, ਕੋਈ ਤਾਂ ਹੀ ਐਵੇਂ ਕਿ ਮਰੇਗਾ। ਸਾਹਿਬ ਜੀ ਕਹਿੰਦੇ ਪਰਮਾਤਮਾ ਦੇ ਹੱਥ ਹੈ ਖੇਡ। ਸਿੱਖ ਕਹਿਣ ਲੱਗੇ ਠੀਕ ਹੈ ਜੀ, ਤੁਸੀਂ ਨਹੀਂ ਜਾਣਾ, ਪਰ ਅਸੀਂ ਮਾਤਾ ਜੀ ਨੂੰ ਇੱਥੇ ਨੀ ਰਹਿਣ ਦੇਣਾ ਸ਼ਹਿਰ ਦੇ ਵਿੱਚ, ਕਿ ਮਾਤਾ ਜੀ ਦੀ ਦਸ਼ਾ ਇੱਥੇ ਰਹਿਣ ਵਾਲੀ ਨਹੀਂ ਹੈ, ਜੰਗਾਂ ਜੁੱਤਾਂ ਚ ਰਹਿਣ ਵਾਲੀ ਨਹੀਂ। ਤਾਂ ਉਸ ਵਕਤ ਫਿਰ ਬਡਾਲੀ ਦਾ ਸਿੱਖ ਭਾਗੂ ਕਹਿਣ ਲੱਗਿਆ, ਮਹਾਰਾਜ ਮੇਰੇ ਕੋਲ ਹਵੇਲੀ ਇਤਨੀ ਵੱਡੀ ਖਾਲੀ ਪਈ ਹੈ, ਤੇ ਆਹ ਸੇਵਾ ਮੈਨੂੰ ਬਖਸ਼ ਦਿਓ। ਤੇ ਉਹ ਤੋਂ ਪ੍ਰਸੰਨ ਹੋ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਚੰਗਾ ਭਾਈ ਫਿਰ ਤੁਸੀਂ ਮਾਤਾ ਜੀ ਨੂੰ ਲੈ ਜਾਓ, ਜਿਹੜੀ ਧਰਤੀ ਨੂੰ ਭਾਗ ਲੱਗਣੇ ਸਨ। ਥੋੜੀ ਤਾਂ ਰਸਤੇ ਵਿੱਚ ਆਉਂਦਾ ਹੀ ਭੱਠੇ ਜੇ ਕੇ ਮਰ ਗਿਆ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਉੱਥੇ ਹੀ ਪਹੁੰਚ ਗਏ, ਸਮਾਂ ਨੇੜੇ ਸੀ। ਫਿਰ ਸਾਧ ਸੰਗਤ ਜੀ ਇਹ ਅੱਜ ਦੇ ਦਿਨ ਆਇਆ 5 ਜੁਲਾਈ, ਇਹ ਸਮਾਂ 1595 ਦਾ, ਕਿ ਜਦੋਂ ਅੰਮ੍ਰਿਤ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਖਬਰ ਮਿਲੀ, ਕਹਿਣ ਲੱਗੇ ਪਾਤਸ਼ਾਹ ਵਧਾਈਆਂ ਹੋਣ ਕਿ ਆਪ ਜੀ ਦੇ ਘਰੇ ਸਾਹਿਬਜ਼ਾਦੇ ਦਾ ਆਗਮਨ ਹੋਇਆ। ਆਸਾ ਰਾਗ ਦਾ ਸਮੇਂ, ਆਸਾ ਕੀ ਵਾਰ ਦਾ ਗਾਇਨ ਹੈ, ਉਸੇ ਵਕਤ ਫਿਰ ਗੁਰੂ ਅਰਜਨ ਦੇਵ ਮਹਾਰਾਜ ਆਸਾ ਰਾਗ ਦੇ ਵਿੱਚ ਹੀ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਵੀ ਸੱਚ ਹੈ ਸਤਿਗੁਰ ਦੀਆ ਭੇਜ, ਫਿਰ ਜੀਵਨ ਉਪਜਾ ਸੰਜੋਗ, ਉਧਰੇ ਮਾਹੇ ਆਏ ਕੀ ਅਨਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਭੂਤ ਭਗਤ ਗੋਬਿੰਦ। ਇਹ ਪਰਮਾਤਮਾ ਦਾ ਪੁੱਤਰ ਹੈ, ਚਿਰ ਜੀਵਨ ਹੈ। ਇਹ ਸਾਧ ਸੰਗਤ ਜੀ ਫਿਰ 11 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਸਾ ਗੱਦੀ ਤੇ ਬੈਠੇ ਔਰ 6ਵੇਂ ਪਾਤਸ਼ਾਹ ਸਿਖਵਾਏ, ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ 4 ਯੁੱਧ ਕੀਤੇ ਔਰ ਹਰ ਇੱਕ ਯੁੱਧ ਦੇ ਵਿੱਚ ਫਤਿਹ ਪ੍ਰਾਪਤ ਹੋਈ। ਐਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਤਿਗੁਰਾਂ ਜੀ ਨੇ ਇਸੇ ਖੁਸ਼ੀ ਦੇ ਵਿੱਚ 6 ਹਲਟਾਂ ਵਾਲਾ ਫਿਰ ਇੱਕ ਖੂਹ ਲਵਾਇਆ ਸੀ, ਨਾਲ ਹੀ ਬਖਸ਼ਿਸ਼ ਕੀਤੀ ਸੀ ਭਾਈ ਜੇ ਬੀਬੀਆਂ ਨੂੰ ਕੋਈ ਪ੍ਰੋਬਲਮ ਹੈ ਅਠਰਾਹੇ ਦੀ, ਜਾਂ ਜਿਨ੍ਹਾਂ ਦੇ ਘਰੇ ਬੱਚੇ ਨਹੀਂ, ਉਹ ਭਾਵਨਾ ਰੱਖ ਕੇ ਇੱਥੇ ਇਸ਼ਨਾਨ ਕਰਿਆ ਕਰਨ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋ ਭੁੱਖਰੀ ਹੋਵੇਗੀ, ਬਿਮਾਰੀ ਦੂਰ ਹੋਵੇਗੀ। ਸੋ ਇਹ ਮਾਤਾ ਗੰਗਾ ਜੀ ਦਾ ਚਲਾਇਆ ਹੋਇਆ ਲੰਗਰ, ਉਹਦੇ ਵਿੱਚ ਕਿੰਨੀ ਬਰਕਤ ਹੈ ਕਿ ਅੱਜ ਵਰਲਡ ਦੇ ਵਿੱਚ ਜਿੱਥੇ ਵੀ ਸਿੱਖ ਬੈਠੇ ਹੈ, ਅੱਜ ਉਹ ਮਾਤਾ ਗੰਗਾ ਜੀ ਦੇ ਚਲਾਏ ਹੋਏ ਲੰਗਰ ਦੇ ਵਿੱਚੋਂ ਹੀ ਪ੍ਰਸ਼ਾਦੇ ਛੱਕ ਰਿਹਾ। ਸੋ ਠੀਕ ਹੈ, ਸਮਾਂ ਤੇ ਕੁਝ ਐਸਾ ਹੀ ਹੋ ਗਿਆ, ਪਰ ਸਾਧ ਸੰਗਤ ਜੀ ਖਿਆਲ ਰੱਖੀਏ ਵੀ ਜੋ ਲੰਗਰ ਦੀ ਮਰਿਆਦਾ ਉਹਨੂੰ ਆਪਾਂ ਜ਼ਰੂਰ ਪਾਲੀਏ, ਕਿ ਲੰਗਰ ਦੀ ਮਰਿਆਦਾ ਕਿ ਆਪਣੇ ਹੱਥੀਂ ਸੇਵਾ ਕਰੀਏ, ਜਿਵੇਂ ਮਾਤਾ ਗੰਗਾ ਜੀ ਨੇ ਕੀਤੀ ਹੈ। ਇਹ ਦਿਖਾਵੇ ਕਰਨ ਦਾ ਕੋਈ ਫਾਇਦਾ ਨਹੀਂ ਹੈ ਵੀ ਠੀਕ ਹੈ ਜੀ ਆਰਡਰ ਦੇ ਤਾ ਪ੍ਰਸ਼ਾਦੇ ਬਣ ਕੇ ਆ ਜਾਣਗੇ, ਜਿਵੇਂ ਮਰਜ਼ੀ ਬਣ ਕੇ ਆਉਣ ਅਸੀਂ ਕੀ ਲੈਣਾ। ਇਹ ਗੱਲ ਨਹੀਂ ਹੈ। ਸਿੱਖਾਂ ਨੂੰ ਲੰਗਰ ਆਪਣੇ ਹੱਥੀ ਤਿਆਰ ਕਰਕੇ ਛਕਣਾ ਚਾਹੀਦਾ। ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਲਈ ਦਾਸ ਕਿਵੇਂ ਦਾ ਜਾ ਚੁੱਕਾ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਹੇ ਅਚੂਤ ਹੈ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੂਰਨ ਹੈ ਸਰਬਮ
ਦੁਖ ਭੰਜਨ ਗੁਣ ਸਾਸ
ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਜਾਕੇ ਸਦਾ ਬਿਵੇਕ
ਹੇ ਅਪਰੰਪਰ ਹਰ ਹਰੇ
ਹਰਿਓਨਾਰ
ਸੰਤ ਹੈ ਕਹਿ ਸਦਾ ਸੰਗ
ਆਧਾਰ
ਹੇ ਠਾਕੁਰ ਹਾਂ
ਦਾਸਰੋ ਨਹੀਂ ਕੋਈ
ਨਾਨਕ ਦੀ ਜੈ ਨਾਮ ਦਾਨ
ਕੋਈ ਪਰੋਏ
ਆਏ ਪ੍ਰਭ ਸਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਾਰ ਮਾਨ ਬਸਤ
ਨਾਨਕ ਉਸ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਕਿਹੜੇ ਸੁਥਰੇ ਪਾਰ
ਸ਼ਰਧਾ ਕਰ ਸੇਵੰਦੇ
ਗੁਰਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਕਿਹੜੇ ਸੁਥਰੇ ਪਾਰ
ਸ਼ਰਧਾ ਕਰ ਸੇਵੰਦੇ
ਗੁਰਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਪੁਰਬ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਪ੍ਰਬੰਧ ਵੱਲੋਂ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਹਨ ਔਰ ਦੁਪਹਿਰ ਤੱਕ ਢਾਡੀ ਜਥੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਅੱਜ ਰਾਤ ਨੂੰ 8 ਵਜੇ ਤੋਂ ਲੈ ਕੇ 11 ਵਜੇ ਤੱਕ ਦੀਵਾਨ ਹਾਲ ਵਿਚ ਕੀਰਤਨ ਦਰਬਾਰ ਹੋ ਰਿਹਾ ਹੈ। ਸਿੱਖ ਪੰਥ ਦੇ ਮਹਾਨ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਰਾਤ ਦੇ ਦੀਵਾਨ ਵਿਚ ਸੰਗਤਾਂ ਨੂੰ ਨਿਹਾਲ ਕਰਨਗੇ। ਆਪ ਹਾਜ਼ਰੀਆਂ ਭਰ ਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।